ਉਹ ਵੱਡੇ ਭਾਗਾਂ ਵਾਲੇ ਬਣਦੇ ਨੇ। ਤੋ ਗੁਰੂ ਸਵਾਰਿਓ, ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜਿਹੜੇ ਸ਼ਾਂਤੀ ਦੇ ਪੁੰਜ ਸਤਿਗੁਰੂ ਜੀ ਨੇ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਨੇ, ਜਿਨ੍ਹਾਂ ਦਾ ਆਗਮਨ 1563 ਨੂੰ ਮਾਂ ਭਾਨੀ ਜੀ ਦੀ ਕੁੱਖ ਤੋਂ, ਗੁਰੂ ਸਵਾਰਿਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। ਔਰ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਸੰਬੰਧ ਵਿੱਚ ਭੱਟ ਸਾਹਿਬਾਨ ਵੀ ਇੱਕ ਬਚਨ ਕਰਦੇ ਨੇ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਹਿੰਦੇ ਨੇ ਹੇ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਜਨਮ ਤੋਂ ਹੀ ਤੁਹਾਨੂੰ ਬ੍ਰਹਮ ਦੀ ਪਹਿਚਾਣ ਹੋਈ ਹੈ, ਗੁਰੂ ਦੀ ਮੱਤ ਤੁਹਾਡੇ ਹਿਰਦੇ ਵਿੱਚ ਟਿਕੀ ਹੈ। ਕਿਉਂ? ਕਿਉਂਕਿ ਬਾਕੀ ਗੁਰੂ ਸਾਹਿਬਾਨ ਅਸੀਂ ਵੇਖਦੇ ਹਾਂ, ਗੁਰੂ ਅੰਗਦ ਦੇ ਮਹਾਰਾਜ ਭਾਈ ਲਹਿਣਾ ਜੀ ਦੇ ਰੂਪ ਵਿੱਚ ਵੱਡੀ ਉਮਰ ਵਿੱਚ ਨੇ ਜਦੋਂ ਗਏ ਨੇ ਕਰਤਾਰਪੁਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ, ਇਸੇ ਤਰ੍ਹਾਂ ਹੀ 62 ਵਰਿਆਂ ਦੀ ਉਮਰ ਸੀ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਗਏ ਨੇ ਗੁਰੂ ਅੰਗਦ ਦੇ ਮਹਾਰਾਜ ਦੇ ਕੋਲ। ਇਸੇ ਤਰ੍ਹਾਂ ਹੀ ਇਹ ਵੀ ਵੇਖਦੇ ਹਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਦੀ ਵੀ ਲਗਭਗ ਉਮਰ ਜਿਹੜੀ ਏ ਉਹ 12-13 ਵਰਿਆਂ ਦੀ ਸੀ ਜਦੋਂ ਗੋਇੰਦਵਾਲ ਸਾਹਿਬ ਆਏ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ। ਪਰ ਗੁਰੂ ਅਰਜੁਨ ਦੇ ਮਹਾਰਾਜ ਜਿਨ੍ਹਾਂ ਨੂੰ ਜਨਮ ਤੋਂ ਹੀ ਨਾਨਾ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੋਦ ਨਸੀਬ ਹੋਈ ਏ, ਉਹਨਾਂ ਦੀ ਗੋਦ ਵਿੱਚ ਬੈਠਣਾ ਨਸੀਬ ਹੋਇਆ, ਔਰ ਉਹਨਾਂ ਨੇ ਇਹ ਪਾਵਨ ਬਚਨ ਕਹਿ ਦਿੱਤੇ ਸਨ, ਦੋਹਤਾ ਬਾਣੀ ਕਾ ਬੋਹਿਤਾ, ਕਹਿੰਦੇ ਨੇ ਇਹ ਬਾਣੀ ਦਾ ਜਹਾਜ਼ ਹੈ, ਦੋਹਤਾ ਬਾਣੀ ਕਾ ਬੋਹਿਤਾ। ਤੋ ਗੁਰੂ ਸਵਾਰਿਓ, ਬਚਪਨ ਦੀਆਂ ਕੁਝ ਐਸੀਆਂ ਘਟਨਾਵਾਂ ਸਾਖੀਆਂ ਸਾਹਮਣੇ ਆਉਂਦੀਆਂ ਨੇ ਕਿ ਅਜੇ ਛੋਟੇ ਜਿਹੇ ਸਨ ਤੇ ਇੱਕ ਦਿਨ ਮਾਤ ਭਾਨੀ ਜੀ ਨੇ ਉਹਨਾਂ ਨੇ ਇੱਕ ਬੜੀ ਸੁੰਦਰ ਬਾਲ ਬਣਾ ਕੇ ਦਿੱਤੀ ਹੈ ਖੇਡਣ ਵਾਸਤੇ, ਕੱਪੜੇ ਕੁਝ ਇਕੱਠੇ ਕਰਕੇ ਉਹਨਾਂ ਦੀ ਇੱਕ ਗੇਂਦ ਬਣਾ ਕੇ ਦਿੱਤੀ ਹੈ, ਖਿੱਦੋ ਜਿਹਨੂੰ ਕਹਿੰਦੇ ਨੇ ਬਾਲ। ਅਜੇ ਆਪਣੇ ਚਰਨਾਂ ਤੇ ਨਹੀਂ ਸਨ ਤੁਰਦੇ, ਗੋਡਿਆਂ ਭਾਰ ਹੋ ਕੇ ਰਿੜਦੇ ਨੇ, ਖੇਡ ਰਹੇ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਉਹ ਜਿਹੜੀ ਬਾਲ ਸੀ ਨਾ ਜੀ, ਉਹਨੂੰ ਇੱਕ ਹੱਥ ਨਾਲ ਅੱਗੇ ਸੁੱਟਿਆ, ਉਹ ਰਿੜਦੀ ਰਿੜਦੀ ਉਸ ਕਮਰੇ ਵਿੱਚ ਚਲੀ ਗਈ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਬੈਠ ਕੇ ਬੰਦਗੀ ਕਰਦੇ। ਦਰਵਾਜ਼ਾ ਥੋੜਾ ਜਿਹਾ ਖੁੱਲਿਆ ਸੀ, ਉਸ ਰਸਤੇ ਉਹ ਬਾਲ ਜਿਹੜੀ ਉਹ ਤੇ ਰਿੜ ਕੇ ਅੰਦਰ ਚਲੀ ਗਈ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ, ਛੋਟੀ ਉਮਰ ਵਿੱਚ ਉਹ ਵੀ ਅੰਦਰ ਜਾਣਾ ਚਾਹੁੰਦੇ ਨੇ, ਪਰ ਦਰਵਾਜ਼ੇ ਬੜੇ ਹੈਵੀ ਸਨ, ਭਾਰੇ ਦਰਵਾਜ਼ੇ ਪੁਰਾਤਨ। ਇੱਕ ਹੱਥ ਨਾਲ ਯਤਨ ਕੀਤਾ ਉਸ ਦਰਵਾਜ਼ੇ ਨੂੰ ਖੋਲਣ ਦਾ, ਉਹ ਨਹੀਂ ਖੁੱਲਿਆ। ਦੋ ਹੱਥਾਂ ਨਾਲ ਵੀ ਜ਼ੋਰ ਲਾ ਕੇ ਵੇਖਿਆ, ਪਰ ਉਹ ਦਰਵਾਜ਼ਾ ਫਿਰ ਵੀ ਨਹੀਂ ਖੁੱਲਿਆ। ਫਿਰ ਮੇਰੀ ਸੱਚੀ ਸਰਕਾਰ, ਉਹਨਾਂ ਨੇ ਆਪਣੇ ਦੋਵੇਂ ਹੱਥ ਧਰਤੀ ਤੇ ਲਾ ਕੇ, ਗੋਡੇ ਧਰਤੀ ਤੇ ਲਾ ਕੇ, ਆਪਣੇ ਸਿਰ ਦੇ ਜ਼ੋਰ ਦੇ ਨਾਲ ਉਸ ਦਰਵਾਜ਼ੇ ਨੂੰ ਧੱਕਾ ਲਾਇਆ ਤੇ ਦਰਵਾਜ਼ਾ ਖੁੱਲ ਗਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਅੰਦਰੋਂ ਵੇਖ ਰਹੇ ਨੇ, ਸਤਿਗੁਰੂ ਜੀ ਨੇ ਛੇਤੀ ਨਾਲ ਉੱਠ ਕੇ ਆਪਣੇ ਦੋਹਤੇ ਨੂੰ ਗਲਵੱਕੜੀ ਵਿੱਚ ਲੈ ਲਿਆ, ਸਿਰ ਚੁੰਮਿਆ ਤੇ ਮਾਤ ਭਾਨੀ ਜੀ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਮੈਨੂੰ ਬਖਸ਼ ਲਿਆ ਜੇ, ਮੈਨੂੰ ਪਤਾ ਹੀ ਨਹੀਂ ਲੱਗਾ ਇਹ ਕਿਹੜੇ ਵੇਲੇ ਤੁਹਾਡੇ ਕਮਰੇ ਵਿੱਚ ਆ ਗਏ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਭਾਨੀਏ ਅੱਜ ਤੇਰੇ ਪੁੱਤਰ ਨੇ ਬੜਾ ਵੱਡਾ ਕੰਮ ਕੀਤਾ। ਹੈਰਾਨ ਹੋ ਗਏ, ਕਹਿਣ ਲੱਗੇ, ਪਾਤਸ਼ਾਹ ਇਹ ਤੇ ਅਜੇ ਆਪਣੇ ਪੈਰਾਂ ਤੇ ਤੁਰ ਵੀ ਨਹੀਂ ਸਕਦੇ, ਤੇ ਇਹਨਾਂ ਨੇ ਕਿਹੜਾ ਵੱਡਾ ਕਾਰਜ ਕੀਤਾ। ਕਹਿਣ ਲੱਗੇ, ਭਾਨੀਏ ਸੱਚ ਜਾਣੀ ਅੱਜ ਤੇਰੇ ਪੁੱਤਰ ਨੇ ਬੜਾ ਵੱਡਾ ਕੰਮ ਕੀਤਾ। ਪਾਤਸ਼ਾਹ ਕੀ? ਕਹਿਣ ਲੱਗੇ, ਅੱਜ ਤੇਰੇ ਪੁੱਤਰ ਨੇ ਨਾ ਧਰਮ ਦਾ ਦਰਵਾਜ਼ਾ ਸਿਰ ਦੇ ਜ਼ੋਰ ਨਾਲ ਖੋਲਿਆ। ਤੇ ਕਹਿਣ ਲੱਗੇ, ਗੱਲ ਯਾਦ ਰੱਖੀ ਧਰਮ ਦੇ ਦਰਵਾਜ਼ੇ ਉਹਨਾਂ ਚਿਰ ਹੀ ਖੁੱਲ੍ਹਦੇ ਨੇ ਜਿੰਨਾ ਚਿਰ ਆਪਣੇ ਸਿਰ ਅੱਗੇ ਕਰਨ ਵਾਲੇ ਕਾਇਮ ਰਹਿਣ, ਤੇ ਜਿੰਨਾ ਚਿਰ ਸਿਰ ਅੱਗੇ ਕਰਨ ਵਾਲੇ ਕਾਇਮ ਰਹਿਣਗੇ ਇਹ ਧਰਮ ਦੇ ਦਰਵਾਜ਼ੇ ਸਦਾ ਵਾਸਤੇ ਖੁੱਲ੍ਹੇ ਰਹਿਣ। ਇਹ ਬਚਪਨ ਦੀਆਂ ਕੁਝ ਘਟਨਾਵਾਂ। ਤੋਂ ਗੁਰੂ ਸਵਾਰਿਓ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਲੋਰੀਆਂ ਲੈ ਕੇ ਪ੍ਰਵਾਨ ਚੜ੍ਹੇ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਭਾਵੇਂ ਸਾਰਿਆਂ ਤੋਂ ਛੋਟੇ ਨੇ ਪਰ ਗੁਰਤਾ ਗੱਦੀ ਦੀ ਬਖਸ਼ਿਸ਼ ਹੋ ਗਈ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਕਿਤੇ ਵੀ ਦਾਵਾ ਨਹੀਂ ਚੱਲਦਾ। ਇੱਥੇ ਦਾਵਾ ਨਹੀਂ, ਇੱਥੇ ਬਖਸ਼ਿਸ਼ ਹੈ, ਜਿਹੜਾ ਵੀ ਬਖਸ਼ਿਸ਼ ਦਾ ਪਾਤਰ ਬਣ ਗਿਆ। ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਕਿਤੇ ਵੀ ਮਾਤਾ ਤ੍ਰਿਪਤਾ ਜੀ ਦਾ ਨਾਮ ਨਹੀਂ ਆਉਂਦਾ, ਮਾਤ ਨਾਨਕੀ ਜੀ ਦਾ, ਬੇਬੇ ਨਾਨਕੀ ਜੀ ਦਾ ਨਾਮ ਨਹੀਂ ਆਉਂਦਾ, ਮਾਂ ਭਾਨੀ ਜੀ ਦਾ ਨਾਮ ਨਹੀਂ ਆਉਂਦਾ, ਮਾਤਾ ਗੰਗਾ ਜੀ ਦਾ ਨਾਮ ਨਹੀਂ ਆਉਂਦਾ। ਤੇ ਨਾਮ ਕਿੰਨਾ ਦਾ ਆਇਆ? ਮਾਤਾ ਖੀਵੀ ਜੀ ਦਾ। ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਛਾਉ ਪਤਰਾਲੀ। ਜਨ ਤੋਂ ਭਾਵ ਹੁੰਦਾ ਜੀ ਇਸਤਰੀ, ਇੱਕ ਸ਼ਬਦ ਹੁੰਦਾ ਜਨ, ਜਨ ਹੁੰਦਾ ਸੇਵਕ, ਤੇ ਜਨ ਤੋਂ ਭਾਵ ਹੈ ਇਸਤਰੀ। ਕਹਿੰਦੇ ਨੇ ਬਲਵੰਡ ਕੀਵੀ ਨੇਕ ਜਨ ਜਿਨ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ। ਐਸਾ ਲੰਗਰ ਸੀ ਜਿਹਦੇ ਵਿੱਚ ਭੋਜਨ ਤੇ ਮਿਲਦਾ ਹੀ ਏ, ਨਾਲ ਦੌਲਤ ਵੀ ਮਿਲਦੀ ਏ। ਮਾਤਾ ਖੀਵੀ ਜੀ ਉਹਨਾਂ ਨੇ ਵੇਖਣਾ ਕਿ ਜੇ ਕੋਈ ਲੋੜਵੰਦ ਹੈ, ਕੋਈ ਗਰੀਬ ਹੈ, ਕਿਸੇ ਦੇ ਬਸਤਰ ਮਾੜੇ ਨੇ, ਤੇ ਉਹਨੂੰ ਨਾਲ ਮਾਇਆ ਦੇਣੀ, ਲੈ ਪੁੱਤਰ ਆ ਤੂੰ ਕੱਪੜੇ ਵੀ ਸਵਾ ਕੇ ਪਾ। ਐਸਾ ਲੰਗਰ ਮਾਤਾ ਖੀਵੀ ਜੀ ਨੇ ਚਲਾਇਆ, ਰਸ ਅੰਮ੍ਰਿਤ ਖੀਰ ਕਿਆਲੀ। ਇਹ ਗੁਰੂ ਨਾਨਕ ਦੇ ਘਰ ਦੀ ਮਹਾਨਤਾ ਹੈ। ਇੱਥੇ ਜਿਹੜਾ ਵੀ ਨਜ਼ਰ ਦਾ ਪਾਤਰ ਬਣ ਜਾਏ, ਇੱਥੇ ਦਾਵਾ ਨਹੀਂ, ਦਾਵੇ ਦਾਜਨ ਹੋਤ ਹੈ ਨਿਰਦਾਵੇ ਰਹੇ ਨਿਸ਼ੰਗ, ਜੋ ਜਨ ਨਿਰਦਾਵੇ ਰਹੇ ਸੋ ਗਣੇ ਇੰਦਰ ਸੋਰੰਗ। ਗੁਰੂ ਸਵਾਰਿਓ ਜਿਹੜਾ ਦਾਵੇ ਕਰਦਾ, ਗੁਰੂ ਨਾਨਕ ਦੇ ਘਰ ਵਿੱਚ ਦਾਵਾ ਨਹੀਂ ਚੱਲਦਾ। ਅਜੇ ਕਿ ਵੱਡੇ ਭਰਾ ਪ੍ਰਿਥੀ ਚੰਦ ਨੇ ਬੜੀ ਵਿਰੋਧਤਾ ਵੀ ਕੀਤੀ ਹੈ, ਪਰ ਗੁਰੂ ਅਰਜਨ ਦੇ ਮਹਾਰਾਜ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਕਰਕੇ ਚੱਲੇ, ਇੱਕ ਉਹਦਾ ਆਸਰਾ, ਉਹਦੀ ਟੇਕ ਲਈ ਹੈ, ਅਕਾਲ ਪੁਰਖ ਵਾਹਿਗੁਰੂ ਦੀ। ਔਰ ਇਹੀ ਕਾਰਨ ਹੈ ਕਿ ਜਦੋਂ ਸੁਲਹੀ ਖਾਂ ਚੜ੍ਹ ਕੇ ਆ ਰਿਹਾ ਸੀ ਤੇ ਸਿੱਖਾਂ ਨੇ ਕਿਹਾ ਪਾਤਸ਼ਾਹ ਜੇ ਕਹੋ ਤੇ ਕੋਈ ਗੱਲਬਾਤ ਚਲਾਈਏ, ਕੋਈ ਚਿੱਠੀ ਪੱਤਰ ਕਰੀਏ, ਉਹਦੇ ਨਾਲ ਕੋਈ ਦੋ ਬੰਦੇ ਭੇਜ ਕੇ ਗੱਲ ਚਲਾਈਏ, ਤੇ ਜਾਂ ਫਿਰ ਸਾਨੂੰ ਵੀ ਹੁਕਮ ਕਰੋ, ਅਸੀਂ ਵੀ ਕੋਈ ਚਾਰ ਡਾਂਗਾਂ ਇਕੱਠੀਆਂ ਕਰਕੇ ਅੱਗੋਂ ਮੁਕਾਬਲਾ ਕਰੀਏ। ਗੁਰੂ ਅਰਜਨ ਦੇ ਮਹਾਰਾਜ ਨੂੰ ਕਿੰਨਾ ਭਰੋਸਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਤੇ। ਕਹਿੰਦੇ ਨੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੂ, ਦੁਤੀਏ ਮਤਾ ਦੋਇ ਮਾਨੁਖ ਪਚਾਵੂ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਕਹਿੰਦੇ ਨੇ ਕਿ ਮੈਨੂੰ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਭਰੋਸਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਨਾ ਕਿ ਖੜਗ ਕੇਤ ਕੋ ਆਸਰੋ ਇੱਕ ਹਿਰਦੈ ਹਮਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਪਰਮਾਤਮਾ ਦੇ ਨਾਮ ਵੀ ਸ਼ਸਤਰਾਂ ਦੇ ਨਾਮ ਤੇ ਰੱਖੇ ਨੇ, ਖੜਗ ਕੇਤ। ਕੇਤ ਕਹਿੰਦੇ ਨੇ ਝੰਡੇ ਨੂੰ, ਕਹਿੰਦੇ ਨੇ ਉਹ ਪਰਮਾਤਮਾ ਜਿਹੜਾ ਉਹ ਖੜਗ ਸਰੂਪ ਹੈ, ਉਹ ਝੰਡਾ ਸਰੂਪ ਹੈ। ਖੜਗ ਕੇਤ ਕੋ ਆਸਰੋ ਇੱਕ ਹਿਰਦੈ ਹਮਾਰੇ, ਮਹਿਦ ਭਰੋਸਾ ਪ੍ਰਭੂ ਕਾ ਨਰ ਕੌਣ ਵਿਚਾਰੇ। ਕਹਿੰਦੇ ਨੇ ਮੈਨੂੰ ਕਿਸੇ ਮਨੁੱਖ ਤੇ ਭਰੋਸਾ ਨਹੀਂ, ਮੈਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੈ। ਗੁਰੂ ਅਰਜਨ ਦੇ ਮਹਾਰਾਜ ਉਹ ਵੀ ਅਕਾਲ ਪੁਰਖ ਵਾਹਿਗੁਰੂ ਦੇ ਭਰੋਸੇ ਤੇ ਜਿਉਂਦੇ ਨੇ। ਔਰ ਸਤਿਗੁਰੂ ਜੀ ਨੇ ਨਿਮਰਤਾ ਦੇ ਪੁੰਜ ਨੇ, ਧੰਨ ਗੁਰੂ ਅਰਜਨ ਦੇ ਮਹਾਰਾਜ, ਸ਼ਾਂਤੀ ਦੇ ਪੁੰਜ, ਇੰਨੀ ਕੁ ਨਿਮਰਤਾ ਕਿ ਆਪਾਂ ਵੇਖਦੇ ਹਾਂ ਕਿ ਕੋਈ ਬੰਦਾ ਜੇ ਕਿਤੇ ਕੋਈ ਚਾਰ ਅੱਖਰ ਲਿਖ ਲਵੇ ਤੇ ਉਹ ਕਹਿੰਦਾ ਜੀ ਮੇਰੇ ਵਰਗਾ ਵਿਦਵਾਨ ਹੀ ਕੋਈ ਨਹੀਂ, ਉਹਨੂੰ ਆਪਣੇ ਗੁਣਾਂ ਤੇ ਗੁਮਾਨ ਹੋਣ ਲੱਗ ਪੈਂਦਾ। ਪਰ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ 2312 ਸ਼ਬਦ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ, ਗੁਰੂ ਸਵਾਰਿਓ 30 ਰਾਗਾਂ ਵਿੱਚ ਔਰ ਇੱਥੇ ਹੀ ਬਸ ਨਹੀਂ, ਪੌਣੇ 700 ਅੰਗ ਬਣਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਹੜੀ ਬਾਣੀ ਕੇਵਲ ਗੁਰੂ ਅਰਜਨ ਦੇਵ ਮਹਾਰਾਜ ਦੀ। ਇੱਥੇ ਹੀ ਬਸ ਨਹੀਂ, ਫਿਰ ਸਤਿਗੁਰੂ ਜੀ ਨੇ ਸਾਰੀ ਬਾਣੀ ਜਿਹੜੀ ਹੈ ਉਹ ਇਕੱਤਰ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਵਰੂਪ ਤਿਆਰ ਕਰਵਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ ਤਿਆਰ ਕਰਵਾਇਆ, ਆਪ ਤਿਆਰ ਕੀਤਾ, ਕਿਸੇ ਆਰਕੀਟੈਕਟ ਦੀ ਦੇਣ ਨਹੀਂ। ਹਰਿਮੰਦਰ ਸਾਹਿਬ ਦਾ ਨਕਸ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਿਮਾਗ ਦੀ ਇਹ ਕਾਢ ਹੈ, ਪਰ ਫਿਰ ਵੀ ਕਿਤੇ ਵੀ ਗੁਣਾਂ ਦਾ ਗੁਮਾਨ ਨਹੀਂ ਆਉਣ ਦਿੱਤਾ। ਰਸਨਾ ਤੋਂ ਬੋਲ ਕਿਹੜੇ ਨਿਕਲੇ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਤਰਸ ਪਇਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੇ ਹਰੇ। ਹੇ ਵਾਹਿਗੁਰੂ ਮੇਰੇ ਵਿੱਚ ਕੋਈ ਵੀ ਗੁਣ ਨਹੀਂ, ਇਹ ਸਾਰੇ ਗੁਣ ਜਿਹੜੇ ਨੇ ਇਹ ਤੇਰੇ ਨੇ, ਸਭ ਗੁਣ ਤੇਰੇ, ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ। ਹੇ ਪਰਮਾਤਮਾ ਇਹ ਸਾਰੇ ਗੁਣ ਤੇਰੇ ਨੇ, ਔਰ ਤੇਰੇ ਗੁਣਾਂ ਕਰਕੇ ਹੀ ਉਸ ਪਰਮਾਤਮਾ ਦਾ ਨਾਮ ਲਿਆ ਜਾ ਸਕਦਾ। ਜੇ ਗੁਣ ਨਾ ਹੋਣ, ਤੇਰੇ ਦਿੱਤੇ ਹੋਏ ਗੁਣ ਨਾ ਹੋਣ, ਤੇ ਬੰਦਗੀ ਕੀਤੀ ਨਹੀਂ ਜਾ ਸਕਦੀ। ਹਉਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ। ਉਹ ਗੁਰੂ ਅਰਜਨ ਦੇ ਪਾਤਸ਼ਾਹ ਜਿਨ੍ਹਾਂ ਦਾ ਵਿਆਹ ਮਾਤਾ ਗੰਗਾ ਜੀ ਦੇ ਨਾਲ ਹੋਣਾ ਨੀਯਤ ਹੋਇਆ, ਮਾਓ ਪਿੰਡ, ਔਰ ਗੁਰੂ ਸਵਾਰਿਓ ਮਾਓ ਪਿੰਡ ਜਦੋਂ ਵਿਆਹ ਦੀ ਤਰੀਕ ਨੀਯਤ ਹੋਈ ਤੇ ਇੱਕ ਆਪਾਂ ਸਾਹੇ ਚਿੱਠੀ ਭੇਜਦੇ। ਸਾਹੇ ਚਿੱਠੀ ਦੇ ਵਿੱਚ ਵੇਰਵਾ ਲਿਖਿਆ ਜਾਂਦਾ ਸੀ ਕਿ ਇਸ ਤਰ੍ਹਾਂ ਦੀ ਬਰਾਤ, ਇੰਨੀ ਕੁ ਬਰਾਤ ਆਉਣੀ ਚਾਹੀਦੀ, ਆਹ ਕੁਛ ਹੋਵੇ। ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਵੀ ਇਹ ਸਾਹੇ ਚਿੱਠੀ ਆਈ ਤੇ ਸਤਿਗੁਰੂ ਜੀ ਨੂੰ ਵਿੱਚ ਲਿਖਿਆ ਗਿਆ ਕਿ ਜਿਹੜੀ ਬਰਾਤ ਹੈ ਨਾ, ਇਹ ਸਰਦਾਰਾਂ ਦੀ ਹੋਣੀ ਚਾਹੀਦੀ, ਭਾਵ ਅਮੀਰ ਲੋਕ ਜਿਹੜੇ ਨੇ ਉਹ ਆਉਣ। ਪਿਤਾ ਕ੍ਰਿਸ਼ਨ ਚੰਦ ਜੀ ਨੇ, ਮਾਤਾ ਧਨਵੰਤੀ ਦੇਵੀ ਜੀ ਜਿਨ੍ਹਾਂ ਦੀ ਬੱਚੀ ਸੀ ਮਾਤਾ ਗੰਗਾ ਜੀ, ਉਹ ਸਾਹੇ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ ਗਿਆ ਕਿ ਵਾਜਾ ਵੀ ਆਵੇ। ਹੋਰ ਬੜਾ ਕੁਝ ਲਿਖਿਆ ਗਿਆ, ਇੰਨੇ ਬਰਾਤੀ ਆਉਣੇ ਚਾਹੀਦੇ ਨੇ, ਬਰਾਤ ਜਿਹੜੀ ਹੈ ਉਹ ਵਧੀਆ ਹੋਣੀ ਚਾਹੀਦੀ ਹੈ, ਧਨਵਾਨ ਲੋਕ ਜਿਹੜੇ ਨੇ ਉਹ ਬਰਾਤ ਵਿੱਚ ਆਉਣੇ ਚਾਹੀਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹ ਵੀ ਕਿਹਾ ਗਿਆ ਕਿ ਪੈਸੇ ਦੀ ਸੋਟ ਵੀ ਕਰਨੀ ਹੈ ਉੱਤੇ। ਆਮ ਤੌਰ ਤੇ ਸਾਡੇ ਰਿਵਾਜ ਹੈ, ਪਰ ਇੱਕ ਗੱਲ ਯਾਦ ਰੱਖਿਓ, ਗੁਰੂ ਸਹਿਬਾਨ ਉਹ ਜਗਤ ਨੂੰ ਸੇਧ ਦੇਣ ਵਾਸਤੇ ਆਉਂਦੇ ਨੇ, ਔਰ ਸਤਿਗੁਰੂ ਜੀ ਨੇ ਜਗਤ ਨੂੰ ਇੱਕ ਸੇਧ ਦਿੱਤੀ ਹੈ ਕਿ ਪਿਆਰਿਓ ਜੇ ਵਿਆਹ ਕਰਨਾ ਤੇ ਇਸ ਤਰ੍ਹਾਂ ਕਰੋ। ਸਾਡੇ ਲੋਕ ਤੇ ਕਈ ਵਾਰੀ ਕਰਜ਼ਾ ਲੈ ਕੇ ਤੇ ਮੁੜ ਕੇ ਵਿਆਹ ਕਰਦੇ ਨੇ ਬੜੀ ਸ਼ਾਨੋ ਸ਼ੌਕਤ ਨਾਲ, ਫਿਰ ਇੰਨੇ ਕੁ ਥੱਲੇ ਲੱਗ ਜਾਂਦੇ ਨੇ ਕਿ ਮੁੜ ਕੇ ਫਾਹ ਲੈਣ ਲੱਗ ਪੈਂਦੇ ਨੇ ਕਿ ਹੁਣ ਸੁਸਾਈਡ ਕਰ ਲੈਣੀ, ਐਸੇ ਵੀ ਵੇਖਣ ਵਿੱਚ ਆਉਂਦਾ। ਨਹੀਂ, ਸਤਿਗੁਰੂ ਜੀ ਇਹੀ ਤੇ ਸਾਨੂੰ ਪ੍ਰੇਰਣਾ ਕਰਦੇ ਕਿ ਪਿਆਰਿਓ ਆਪਣੇ ਬੱਚਿਆਂ ਦੇ ਵੀ ਵਿਆਹ ਕਰਨੇ ਨੇ ਤੇ ਇਸ ਢੰਗ ਨਾਲ ਕਰੋ, ਸਾਦਾ ਵਿਆਹ ਹੋਣਾ ਚਾਹੀਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖ ਕੇ ਭੇਜ ਦਿੱਤਾ, ਕਹਿਣ ਲੱਗੇ ਕਿ ਸਰਦਾਰਾਂ ਦੀ ਬਰਾਤ ਆਵੇਗੀ, ਜਿਹੜੇ ਲੋਕ ਉੱਚੇ ਕਿਰਦਾਰ ਵਾਲੇ ਨੇ ਉਹਨਾਂ ਦੀ ਬਰਾਤ ਆਵੇਗੀ, ਪਰ ਨਾਲ ਜਿਹੜਾ ਵਾਜਾ ਭੰਡ ਜਾਂ ਪੈਸਿਆਂ ਦੀ ਛੋਟ ਇਹ ਕੰਮ ਨਹੀਂ ਹੋਵੇਗਾ, ਇਹ ਨਹੀਂ ਅਸੀਂ ਕਰਾਂਗੇ। ਅਸੀਂ ਵੇਖਦੇ ਹਾਂ ਕਿ ਸਾਡੇ ਲੋਕ ਇੰਨਾ ਕੁ ਔਖੇ ਹੋ ਕੇ ਪਹਿਲਾਂ ਤੇ ਪੈਸਾ ਕਮਾਉਂਦੇ ਨੇ, ਦਿਨ ਰਾਤ ਇੱਕ ਕਰ ਦਿੰਦੇ ਨੇ ਤੇ ਨਾਲੇ ਕਹਿਣਗੇ ਕਿ ਲਛਮੀ ਹੈ, ਪਰ ਜਦੋਂ ਕਿਤੇ ਵਿਆਹ 'ਚ ਫਿਰ ਵੇਖੋ ਪੈਰਾਂ 'ਚ ਕਿਵੇਂ ਰੁਲਦੀ ਹੈ ਲਛਮੀ, ਜੁੱਤੀਆਂ ਲੈ ਕੇ ਲਛਮੀ ਦੇ ਉੱਤੇ ਨੱਚਦੇ ਹੁੰਦੇ ਨੇ। ਨਹੀਂ, ਇਹ ਢੰਗ ਤਰੀਕਾ ਨਹੀਂ। ਸਤਿਗੁਰੂ ਜੀ ਨੇ ਮਨਾ ਕਰ ਦਿੱਤਾ। ਖੈਰ ਮੈਂ ਬੇਨਤੀ ਕਰਾਂ ਕਿ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੀ ਬਰਾਤ ਤੁਰੀ ਹੈ, ਉਹਦੇ ਵਿੱਚ ਜਿਹੜੇ ਨਾਮ ਜਪਣ ਵਾਲੇ ਨੇ ਬਾਬਾ ਬੁੱਢਾ ਜੀ ਵਰਗੇ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ, ਭਾਈ ਸਾਲੋ ਜੀ ਵਰਗੇ, ਭਾਈ ਮਾਂਝ ਵਰਗੇ, ਐਸੇ ਰੱਬ ਦੇ ਪਿਆਰੇ ਜਾਂ ਕਾ ਕਿਹਾ ਦਰਗਹਿ ਚੱਲੇ, ਜਿਨ੍ਹਾਂ ਦੀ ਗੱਲ ਦਰਗਾਹ ਵਿੱਚ ਵੀ ਨਹੀਂ ਮੋੜੀ ਜਾਂਦੀ, ਐਸੇ ਰੱਬ ਦੇ ਪਿਆਰੇ ਉਹਨਾਂ ਦੀ ਬਰਾਤ ਤੁਰੀ। ਔਰ ਗੁਰੂ ਸਵਾਰਿਓ ਸਭ ਤੋਂ ਵੱਡਾ ਧਨਵਾਨ ਉਹ ਹੀ ਹੁੰਦਾ ਜਿਸ ਨਾਮ ਹਿਰਦੈ ਤੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ। ਇਹ ਉਹ ਸਨ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਿਆ ਹੋਇਆ। ਔਰ ਦੂਸਰਾ ਇਹ ਨਹੀਂ ਵੇਖਿਆ ਕਿ ਇਹ ਕੋਈ ਗਰੀਬ ਹੈ ਤੇ ਮੈਂ ਇਹਨੂੰ ਨਹੀਂ, ਕਿਉਂਕਿ ਗੁਰੂ ਨਾਨਕ ਦਾ ਘਰ ਜਿਹੜਾ ਨਾ, ਇਹ ਤੇ ਹੈ ਹੀ ਗਰੀਬਾਂ ਲਈ, ਇਹ ਤੇ ਹੈ ਹੀ ਗਰੀਬਾਂ ਵਾਸਤੇ। ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਜਦੋਂ ਨਾਮ ਰੱਖਿਆ ਸੀ ਨਾ, ਮੈਂ ਇੱਕ ਮਿੰਟ ਵਾਸਤੇ ਵਿੱਚੋਂ ਨਿਕਲਣ ਲੱਗਾ, ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਨਾਮ ਰੱਖਿਆ ਸੀ ਨਾਨਕ, ਤੇ ਕਈਆਂ ਨੇ ਕਹਿ ਦਿੱਤਾ ਜੀ ਇਹ ਨਾਂ ਤੇ ਹਿੰਦੂਆਂ ਵਾਲਾ, ਨਾਂ ਇਹ ਮੁਸਲਮਾਨਾਂ ਵਾਲਾ, ਇਹ ਕਿਹੜਾ ਨਾਮ। ਪਰ ਅਸਲ ਵਿੱਚ ਭੈਣ ਨਾਨਕੀ, ਇਹਨਾਂ ਦਾ ਜਨਮ ਨਾਨਕੇ ਘਰ ਹੋਇਆ ਸੀ, ਨਾਨਕਿਆਂ ਦੀ ਬੜੀ ਪਿਆਰੀ ਸੀ, ਇਸ ਕਰਕੇ ਨਾਮ ਰੱਖ ਦਿੱਤਾ ਨਾਨਕੀ, ਤੇ ਭੈਣ ਦਾ ਨਾਮ ਨਾਨਕੀ ਸੀ ਤੇ ਵੀਰ ਦਾ ਨਾਮ ਰੱਖ ਦਿੱਤਾ ਨਾਨਕ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਨਾਨਕ ਨਾਮ ਦੀ ਵਿਆਖਿਆ ਬੜੀ ਬਾਖੂਬੀ ਕੀਤੀ, ਕਹਿੰਦੇ ਨੇ ਕਿ ਹਰ ਦੋ ਨੂਨੇ ਨਾਮ ਪਾਕਿਸ਼ ਨਾਈਮੋ ਨਸੀਰ, ਅਲਫ ਮਿਆਨਾ ਅਹਦ ਕਾਫ ਆਖਰੀ ਰਾਹ ਕਬੀਰ। ਕਹਿੰਦੇ ਨੇ ਗੁਰੂ ਨਾਨਕ ਦੇ ਨਾਮ ਨੂੰ ਦੋ ਨੰਨੇ ਲੱਗਦੇ ਨੇ, ਇੱਕ ਕੰਨਾ ਤੇ ਇੱਕ ਕੱਕਾ, ਇੱਕ ਇੱਕ ਅੱਖਰ ਜਿਹੜਾ ਇਹ ਬੜੇ ਗਹਿਰੇ ਅਰਥ ਸਮੋ ਕੇ ਬੈਠੇ। ਪੁੱਛਿਆ ਜੀ ਉਹ ਕਿਹੜੇ ਨੇ, ਕਹਿੰਦੇ ਨੇ ਗੁਰੂ ਨਾਨਕ ਦੇ ਨਾਮ ਦਾ ਪਹਿਲਾ ਨੰਨਾ ਜਿਹੜਾ ਨਾ, ਉਹ ਇਹ ਕਹਿ ਰਿਹਾ ਕਿ ਗੁਰੂ ਨਾਨਕ ਨਾਈਮ ਨੇ, ਨਾਈਮ ਤੋਂ ਭਾਵ ਹੁੰਦਾ ਨਿਆਮਤਾਂ ਵੰਡਣ ਵਾਲਾ, ਤੇ ਗੁਰੂ ਨਾਨਕ ਤੇ ਆਏ ਹੀ ਨਿਆਮਤਾਂ ਵੰਡਣ ਵਾਸਤੇ ਸਨ ਸੰਸਾਰ ਵਿੱਚ। ਦੂਸਰਾ ਹੈ ਨਸੀਰ, ਤੇ ਨਸੀਰ ਤੋਂ ਭਾਵ ਹੁੰਦਾ ਗਰੀਬਾਂ ਦਾ ਮਦਦਗਾਰ, ਤੇ ਗੁਰੂ ਨਾਨਕ ਦਾ ਘਰ ਹੈ ਹੀ ਗਰੀਬਾਂ ਲਈ ਹੈ। ਉਹ ਤੇ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਐਨ, ਤਿੱਥੇ ਨਦਰ ਤੇਰੀ ਬਖਸ਼ੀਸ਼। ਕਹਿੰਦੇ ਨੇ ਕਿ ਜਿੱਥੇ ਨੀਚ ਗਰੀਬਾਂ ਨੂੰ ਸੰਭਾਲਿਆ ਜਾਂਦਾ ਗੁਰੂ ਸਵਾਰਿਓ, ਉਹਨਾਂ ਤੇ ਪਰਮਾਤਮਾ ਵੀ ਪ੍ਰਸੰਨ ਹੁੰਦਾ ਜੀ, ਉਹਨਾਂ ਤੇ ਮਿਹਰ ਦੀ ਨਜ਼ਰ ਹੁੰਦੀ। ਗੁਰੂ ਨਾਨਕ ਨਾਸੀਰ ਨੇ, ਉਹ ਗਰੀਬਾਂ ਦੇ ਮਦਦਗਾਰ। ਇੱਕ ਗੱਲ ਯਾਦ ਰੱਖਿਓ, ਨਾਮ ਦੀ ਮਹਿਮਾ ਨਹੀਂ ਕਰਮਾਂ ਦੀ ਮਹਿਮਾ, ਗੁਣਾ ਕਰਕੇ ਹੈ। ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਨਾਮ ਭਾਵੇਂ ਕੁਝ ਹੋਰ ਵੀ ਹੁੰਦਾ ਨਾ, ਪਰ ਉਹਨਾਂ ਦੀ ਮਹਾਨਤਾ ਘੱਟ ਨਹੀਂ ਸੀ ਹੋਣੀ। ਪਰ ਕਦੀ ਕਦੀ ਐਸਾ ਹੁੰਦਾ ਕਿ ਸਾਡਾ ਨਾਮ ਔਰ ਕਰਮ ਆਪਸ ਵਿੱਚ ਮੇਲ ਖਾਂਦੇ ਨੇ, ਬਹੁਤੀ ਵਾਰੀ ਨਾਮ ਔਰ ਕਰਮ ਮੇਲ ਨਹੀਂ ਖਾਂਦੇ। ਨਾਮ ਸਾਡਾ ਕੁਝ ਹੋਰ ਹੁੰਦਾ ਤੇ ਕਰਮ ਸਾਡੇ ਕੁਝ ਹੋਰ ਹੁੰਦੇ ਨੇ। ਜਿਵੇਂ ਉਦਾਹਰਣ ਦੇ ਤੌਰ ਤੇ ਮਾਪਿਆਂ ਨੇ ਨਾਮ ਤੇ ਰੱਖਿਆ ਹੁੰਦਾ ਆਨੰਦ ਸਿੰਘ, ਤੇ ਵਿਚਾਰਾ ਸਾਰੀ ਉਮਰ ਦੁਖੀ ਰਹਿੰਦਾ, ਆਨੰਦ ਉਹਨੇ ਕਦੀ ਮਾਣਿਆ ਹੀ ਨਹੀਂ। ਕਰਮ ਹੋਰ ਹੈ, ਨਾਮ ਹੋਰ ਹੈ। ਨਾਂ ਤੇ ਮਾਪਿਆਂ ਨੇ ਸੁੱਚਾ ਸਿੰਘ ਰੱਖਿਆ, ਪਰ ਕਰਮ ਜਿਹੜੇ ਨੇ ਸਾਰੇ ਜ਼ਮਾਨੇ ਦੀ ਝੂਠ ਵਾਲੇ ਨੇ। ਨਾਮ ਔਰ ਕਰਮ ਮੇਲ ਨਹੀਂ ਖਾਂਦਾ। ਮਾਪਿਆਂ ਨੇ ਨਾਮ ਤੇ ਰਾਮ ਰੱਖਿਆ, ਪਰ ਕਰਮ ਜਿਹੜੇ ਨੇ ਉਹ ਰਾਵਣ ਵਾਲੇ ਨੇ। ਮਾਪਿਆਂ ਨੇ ਨਾਮ ਤੇ ਕ੍ਰਿਸ਼ਨ ਰੱਖਿਆ, ਪਰ ਕਰਮ ਜਿਹੜੇ ਨੇ ਉਹ ਕੰਸ ਵਾਲੇ ਨੇ। ਨਾਮ ਔਰ ਕਰਮ ਮੇਲ ਨਹੀਂ ਖਾਂਦੇ, ਪਰ ਗੁਰੂ ਨਾਨਕ ਦਾ ਨਾਮ ਔਰ ਕਰਮ ਆਪਸ ਵਿੱਚ ਮੇਲ ਖਾਂਦੇ ਨੇ। ਗੁਰੂ ਨਾਨਕ ਨਾਈਮ ਨੇ, ਗੁਰੂ ਨਾਨਕ ਨਾਸੀਰ ਨੇ, ਉਹ ਗਰੀਬਾਂ ਦੇ ਮਦਦਗਾਰ ਨੇ। ਔਰ ਇੱਥੇ ਬਸ ਨਹੀਂ, ਕੰਨਾ ਕਹਿੰਦਾ ਹੈ ਕਿ ਉਹ ਇੱਕ ਦੇ ਨੇ, ਤੇ ਪਿੱਛੇ ਜਿਹੜਾ ਕੱਕਾ ਹੈ ਨਾ, ਕੱਕੇ ਤੋਂ ਭਾਵ ਹੈ ਕਬੀਰ। ਗੁਰੂ ਨਾਨਕ ਕਬੀਰ ਦਾ ਅਰਥ ਹੁੰਦਾ ਵੱਡਾ, ਗੁਰੂ ਨਾਨਕ ਵੱਡੇ ਨੇ, ਸਭ ਤੋਂ ਵੱਡੇ ਨੇ। ਤਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਤਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਹਿੰਦੇ ਨੇ ਗੁਰੂ ਨਾਨਕ ਸਭ ਤੋਂ ਵੱਡੇ ਨੇ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਨ ਕਲ ਰਾਖੀ ਮੇਰੀ। ਤੋ ਗੁਰੂ ਸਵਾਰਿਓ, ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਪੰਜਵੇਂ ਜਾਮੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ, ਇਹਨਾਂ ਨੇ ਜਿਹੜੇ ਗਰੀਬ ਲੋਕ ਸਨ ਉਹਨਾਂ ਨੂੰ ਨਾਲ ਲਿਆ। ਇੱਕ ਖਿਆਲ ਕਰਿਓ, ਤੁਰਨ ਲੱਗਿਆਂ ਇੱਕ ਬੜਾ ਸੁੰਦਰ ਚੋਲਾ ਤਿਆਰ ਕਰਵਾਇਆ ਸੀ, ਕਹਿਣ ਲੱਗੇ ਕਿ ਇਹ ਚੋਲਾ ਜਿਹੜਾ ਨਾ ਇਹ ਇੱਕ ਵਾਧੂ ਨਾਲ ਲੈ ਲਓ। ਸਿੱਖਾਂ ਨੇ ਸਮਝਿਆ ਕਿ ਹੋ ਸਕਦਾ ਕਿ ਪਾਤਸ਼ਾਹ ਜੀ ਨੇ ਬਦਲੀ ਕਰਨਾ ਹੋਵੇ, ਇਸ ਕਰਕੇ ਨਾਲ ਲੈ ਲਿਆ। ਗੁਰੂ ਸਵਾਰਿਓ, ਇਹ ਬਰਾਤ ਤੁਰੀ ਏ ਪੜਾ ਦਰ ਪੜਾ ਚੱਲਦੀ ਗਈ, ਜਿੱਥੇ ਜਿੱਥੇ ਵੀ ਗਏ ਸੰਗਤਾਂ ਨੇ ਬਹੁਤ ਸਵਾਗਤ ਕੀਤਾ, ਬੜਾ ਮਾਨ ਸਨਮਾਨ ਦਿੱਤਾ ਗਿਆ, ਕਿਉਂਕਿ ਰੱਬ ਦੇ ਪਿਆਰੇ ਨਾਲ ਨੇ। ਔਰ ਐਸਾ ਵੀ ਏ, ਕੁਛ ਲੋਕ ਜਿਹੜੇ ਅੱਖਾਂ ਤੋਂ ਨਾਬੀਨੇ ਨੇ ਉਹ ਵੀ ਨਾਲ ਨੇ, ਕੁਛ ਜਿਹੜੇ ਨੇ ਲੱਤਾਂ ਤੋਂ ਨਹੀਂ ਸਨ ਚੰਗੀ ਤਰ੍ਹਾਂ ਚੱਲ ਸਕਦੇ ਉਹ ਵੀ ਨਾਲ ਤੁਰੇ ਜਾ ਰਹੇ ਨੇ। ਸਾਰਿਆਂ ਨੂੰ ਬੜਾ ਪਿਆਰ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਔਰ ਇਹ ਬਰਾਤ ਜਦੋਂ ਅਜੇ ਨਕੋਦਰ ਦੇ ਨੇੜੇ ਪਹੁੰਚਦੀ ਹੈ ਤੇ ਉੱਥੋਂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੱਕ ਨਗਰ ਹੈ ਜਿਹਦਾ ਨਾਮ ਅੱਜ ਮਾਲੜੀ ਹੈ, ਕਹਿਣ ਲੱਗੇ ਇਸ ਪਾਸੇ ਨੂੰ ਚੱਲੋ, ਉੱਥੇ ਇੱਕ ਬੜਾ ਗਰੀਬ ਸਿੱਖ ਰਹਿੰਦਾ ਹੈ ਜਿਹਦਾ ਨਾਂ ਸੀ ਭਾਈ ਮੱਲ, ਬਾਬਾ ਮੱਲ ਜੀ। ਇਹ ਮਾਇਕ ਤੌਰ ਤੇ ਗਰੀਬ ਹੈ ਪਰ ਗੁਰੂ ਨਾਨਕ ਦੇ ਘਰ ਦਾ ਉਪਾਸ਼ਕ ਹੈ। ਇਹ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ, ਮੋਚੀ ਦੀ ਕਾਰ ਕਰਦੇ ਨੇ, ਲੋਕ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਨੇ। ਇੱਕ ਵਾਰੀ ਗਏ ਸਨ ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਗੁਰੂ ਅਰਜਨ ਦੇਵ ਮਹਾਰਾਜ, ਭਾਈ ਗੁਰਦਾਸ, ਬਾਬਾ ਬੁੱਢਾ ਜੀ ਬੈਠੇ ਨੇ। ਹਿੰਮਤ ਨਾ ਪਈ ਬਾਬਾ ਮੱਲ ਦੀ ਕਿ ਜਾ ਕੇ ਨਮਸਕਾਰ ਕਰਕੇ ਆਵੇ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਾਹਰ ਜੋੜਾ ਪਿਆ ਸੀ, ਜੋੜੇ ਨੂੰ ਹੀ ਨਮਸਕਾਰ ਕੇ ਤੇ ਮਨ ਨਮਸਕਾਰ ਕੀਤੀ। ਮਨ ਵਿੱਚ ਆਇਆ ਮਨਾ, ਇਹ ਤੇ ਦੇਵਤੇ ਲੋਕ ਨੇ ਤੇ ਤੂੰ ਜੁੱਤੀਆਂ ਬਣਾਉਣ ਵਾਲਾ, ਤੈਨੂੰ ਇੱਥੇ ਕਿਸ ਨੇ ਬਹਿਣ ਦੇਣਾ, ਮਨ ਵਿੱਚ ਆ ਗਿਆ। ਬਾਹਰੋਂ ਜੋੜੇ ਨੂੰ ਨਮਸਕਾਰ ਕਰਕੇ ਆ ਗਏ, ਪਰ ਜਦੋਂ ਜੋੜੇ ਨੂੰ ਨਮਸਕਾਰ ਕੀਤੀ ਹੈ ਨਾ, ਹੁਣ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ, ਮਨ ਵਿੱਚ ਧਾਰ ਲਿਆ ਕਿ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋੜਾ ਆਪਣੇ ਹੱਥੀਂ ਤਿਆਰ ਕਰਾਂ ਤੇ ਕਿੰਨਾ ਚੰਗਾ ਹੋ। ਅੰਦਰ ਸ਼ਰਧਾ ਹੈ ਔਰ ਪਹਿਲੀ ਨਜ਼ਰ ਦੇ ਨਾਲ ਹੀ ਪਾਤਸ਼ਾਹ ਜੀ ਦੇ ਜੋੜੇ ਦਾ ਜਿਹੜਾ ਨਾਪ ਸੀ ਨਾ ਉਹ ਲੈ ਲਿਆ, ਨਮਸਕਾਰ ਕਰਕੇ ਘਰ ਆ ਗਿਆ। ਮਨ ਵਿੱਚ ਹੈ ਕਿ ਕਦੇ ਸਮਾਂ ਬਣੇਗਾ ਤੇ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜੋੜਾ ਜਿਹੜਾ ਇਹ ਪਹਿਨਾਵਾਂਗਾ। ਬੜਾ ਹੀ ਸੁੰਦਰ ਜੋੜਾ ਤਿਆਰ ਕੀਤਾ ਤੇ ਅਰਦਾਸਾਂ ਕਰਦੇ। ਗੁਰੂ ਸਵਾਰਿਓ, ਗੁਰੂ ਅੰਤਰ ਜਾਮੀ ਹੈ, ਗੁਰੂ ਜਾਨੀ ਜਾਣ ਹੈ, ਸਿੱਖ ਬਹਿ ਕੇ ਕਿਤੇ ਯਾਦ ਕਰੇ। ਭਾਈ ਸਾਹਿਬ ਭਾਈ ਗੁਰਦਾਸ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਤ ਹੈ। ਜੇ ਸਿੱਖ ਗੁਰੂ ਵਾਲੇ ਪਾਸੇ ਨੂੰ ਇੱਕ ਕਦਮ ਚੱਲਦਾ ਤੇ ਗੁਰੂ ਭੱਜ ਕੇ ਕਰੋੜਾਂ ਕਦਮ ਆਪਣੇ ਸਿੱਖ ਵਾਲੇ ਪਾਸੇ ਨੂੰ ਆਉਂਦਾ। ਤੁਸੀਂ ਵੇਖਿਆ ਜਦੋਂ ਕਈ ਵਾਰੀ ਬੱਚਾ ਅਜੇ ਤੁਰਨਾ ਸ਼ੁਰੂ ਕਰਦਾ ਨਾ, ਪੈਰਾਂ ਤੇ ਖਲੋਂਦਾ ਤੇ ਖਲੋ ਕੇ ਜਦੋਂ ਉਹ ਡੋਲਦਾ ਹੋਇਆ ਹੌਲੀ ਹੌਲੀ ਇੱਕ ਦੋ ਕਦਮ ਮਾਂ ਵਾਲੇ ਪਾਸੇ ਨੂੰ ਪੁੱਟਦਾ ਤੇ ਅੰਦਰੋਂ ਖੁਸ਼ ਵੀ ਬੜਾ ਹੁੰਦਾ, ਬਾਹਾਂ ਉੱਚੀਆਂ ਕਰਕੇ ਕਲਕਾਰੀ ਮਾਰਦਾ, ਹੱਸਦਾ ਤੇ ਮਾਂ ਇੰਨੀ ਪਿਆਰ ਵਿੱਚ ਭਿੱਜ ਜਾਂਦੀ, ਉਹ ਕਈ ਕਦਮ ਦੌੜ ਕੇ ਜਾ ਕੇ ਆਪਣੇ ਪੁੱਤਰ ਨੂੰ ਛਾਤੀ ਨਾਲ ਲਾ ਲੈਂਦੀ। ਇਸੇ ਤਰ੍ਹਾਂ ਹੀ ਜਦੋਂ ਸਿੱਖ ਆਪਣੇ ਗੁਰੂ ਵਾਲੇ ਪਾਸੇ ਨੂੰ ਤੁਰਦਾ ਤੇ ਗੁਰੂ ਕਰੋੜਾਂ ਕਦਮ ਚੱਲ ਕੇ ਆਉਂਦਾ। ਗੁਰੂ ਸਵਾਰਿਓ, ਅੱਜ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਕਿ ਬਰਾਤ ਇਸ ਪਾਸੇ ਵੱਲ ਨੂੰ ਮੋੜੋ ਜਿੱਧਰ ਬਾਬਾ ਮੱਲ ਜੀ ਨੇ। ਬਰਾਤ ਗਈ ਹੈ, ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਦਰਵਾਜ਼ਾ ਖੜਕਾਇਆ, ਬਾਬਾ ਮੱਲ ਜੀ ਦਰਵਾਜ਼ਾ ਖੋਲੋ। ਹੈਰਾਨ ਹੋ ਗਏ ਕਿ ਕੌਣ ਆ ਗਿਆ, ਮੈਨੂੰ ਜੀ ਕਹਿ ਕੇ ਕਿੰਨੇ ਆਵਾਜ਼ ਮਾਰੀ ਹੈ, ਕਿਉਂਕਿ ਗਰੀਬ ਨੂੰ ਕਦੇ ਕੋਈ ਸਨਮਾਨ ਨਹੀਂ ਜੇ ਦਿੰਦਾ, ਨਿਰਤਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਤਰੇ। ਗਰੀਬ ਦੀ ਤੇ ਕੋਈ ਗੱਲ ਸੁਣ ਕੇ ਵੀ ਰਾਜੀ ਨਹੀਂ ਜੀ ਹੁੰਦਾ, ਗਰੀਬ ਬੰਦੇ ਤੇ ਕਦੇ ਕੋਈ ਭਰੋਸਾ ਨਹੀਂ ਜੇ ਕਰਦਾ, ਜਿਹੜਾ ਗਰੀਬ ਹੈ ਨਾ ਜੀ ਉਹਦੇ ਤੇ ਕੋਈ ਭਰੋਸਾ ਨਹੀਂ ਕਰਦਾ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦੇ ਨੇ ਕਿ ਗਰੀਬ ਜੋ ਸਾਚੀ ਕਹੇ ਤਾਂ ਇਹ ਨਾ ਮਾਨੇ ਕੋਈ। ਗਰੀਬ ਬੰਦਾ ਸੱਚੀ ਗੱਲ ਵੀ ਕਰਦਾ ਹੋਵੇ ਨਾ ਤੇ ਉਹਦੇ ਤੇ ਕੋਈ ਯਕੀਨ ਨਹੀਂ ਕਰਦਾ, ਕਹਿਣਗੇ ਤੇ ਐਵੇਂ ਝੱਖਾ ਮਾਰਦਾ ਫਿਰਦਾ, ਇਹਨੂੰ ਕੀ ਪਤਾ। ਗਰੀਬ ਜੋ ਸਾਚੀ ਕਹੇ ਤਾਂ ਇਹ ਨਾ ਮਾਨੇ ਕੋਈ, ਅਮੀਰ ਜੋ ਝੂਠੀ ਕਹੇ ਤੋ ਹਾਂਜੀ ਹੋਏ। ਅਮੀਰ ਬੰਦਾ ਝੂਠੀ ਗੱਲ ਵੀ ਕਰੇ ਨਾ ਤੇ ਕਹਿਣਗੇ ਵੀ ਤੂੰ ਤੇ ਗੱਲ ਕਰਨ ਵਾਲੀ ਕਮਾਲ ਹੀ ਕਰ ਦਿੱਤੀ ਹੈ, ਅਸਲ ਵਿੱਚ ਉਹ ਆਪ ਨਹੀਂ ਬੋਲਦਾ, ਉਹਦੇ ਪਿੱਛੇ ਚਾਰ ਕੌਡੀਆਂ ਬੋਲ ਰਹੀਆਂ ਨੇ। ਤੋ ਗੁਰੂ ਸਵਾਰਿਓ, ਇਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਗਰੀਬਾਂ ਦਾ ਮਦਦਗਾਰ ਹੈ, ਜਿਹੜਾ ਗਰੀਬਾਂ ਨੂੰ ਗਲੇ ਨਾਲ ਲਾਉਂਦਾ ਹੈ। ਤੁਸੀਂ ਇਹ ਵੇਖਦੇ ਹੋ, ਆਪਾਂ ਇੱਕ ਇਤਿਹਾਸ ਵਿੱਚ ਸਾਖੀ ਬੜੀ ਵਾਰੀ ਪੜ੍ਹੀ ਕਿ ਗੁਰੂ ਨਾਨਕ ਦੇ ਪਾਤਸ਼ਾਹ ਹਰਿਦੁਆਰ ਗਏ, ਉੱਥੇ ਜਾ ਕੇ ਉਹਨਾਂ ਨੇ ਵੇਖਿਆ ਕਿ ਲੋਕੀ ਚੜ੍ਹਦੇ ਵਾਲੇ ਪਾਸੇ ਨੂੰ ਪਾਣੀ ਪੈ ਸੁੱਟਦੇ ਨੇ, ਤੇ ਗੁਰੂ ਨਾਨਕ ਦੇ ਮਹਾਰਾਜ ਨੇ ਇਹ ਨਹੀਂ ਆਖਿਆ ਕਿ ਤੁਸੀਂ ਇਹ ਕੀ ਕਰਦੇ ਹੋ ਜਾਂ ਕਿਉਂ ਕਰਦੇ ਹੋ, ਕਿਉਂਕਿ ਗੁਰੂ ਨਾਨਕ ਦਾ ਇੱਕ ਢੰਗ ਸੀ ਐਸਾ। ਉਹਨਾਂ ਨੇ ਨਾ ਜਾ ਕੇ ਤੇ ਲਹਿੰਦੇ ਵਾਲੇ ਪਾਸੇ ਨੂੰ ਦੂੰ ਦੂੰ ਹੱਥੀਂ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਹੁਣ ਉਹ ਪੁੱਛਦੇ ਨੇ ਗੁਰੂ ਨਾਨਕ ਨੂੰ ਕਿ ਭਲਿਆ ਤੂੰ ਇਹ ਕੀ ਪਿਆ ਕਰਨਾ, ਤੇ ਪਾਤਸ਼ਾਹ ਕਹਿੰਦੇ ਨੇ ਹੁਣ ਤੁਸੀਂ ਦੱਸੋ ਹਾਂ ਤੁਸੀਂ ਕੀ ਕਰਦੇ ਹੋ। ਕਹਿਣ ਲੱਗੇ ਅਸੀਂ ਤੇ ਸੂਰਜ ਨੂੰ ਪਾਣੀ ਦਿੰਦੇ ਹਾਂ, ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ। ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਹੱਸ ਪਏ, ਕਹਿਣ ਲੱਗੇ ਮੈਂ ਆਪਣੀਆਂ ਖੇਤੀਆਂ ਨੂੰ ਪਾਣੀ ਦੇ ਰਿਹਾ, ਤੁਹਾਡੀ ਖੇਤੀ ਕਿੱਥੇ ਹੈ? ਕਹਿਣ ਲੱਗੇ ਤਲਵੰਡੀ, ਮੇਰੀ ਖੇਤੀ ਪਈ ਸੁੱਕਦੀ ਹੈ। ਸਾਰੇ ਖਿੜਖਿੜਾ ਕੇ ਹੱਸ ਪਏ, ਕਹਿਣ ਲੱਗੇ ਏਡੀ ਦੂਰ ਪਾਣੀ ਕਿਵੇਂ ਤੁਰ ਜਾਏਗਾ? ਤੇ ਪਾਤਸ਼ਾਹ ਕਹਿਣ ਲੱਗੇ ਜੇ ਤੁਹਾਡਾ ਕਰੋੜਾਂ ਮੀਲ ਦੂਰ ਚਲਾ ਜਾਏਗਾ ਨਾ ਸੂਰਜ ਤੱਕ, ਤੇ ਮੇਰੀ ਤੇ 250-300 ਮੀਲ ਤੇ ਇਹ ਬਹੁਤੀ ਦੂਰ ਨਹੀਂ। ਪਰ ਇੱਕ ਲੌਜਿਕ ਵਿੱਚ ਹੋਰ ਵੀ ਸੀ ਕਿ ਚੜ੍ਹਦੇ ਸੂਰਜ ਨੂੰ ਪਾਣੀ ਤੇ ਸਾਰੇ ਹੀ ਦਿੰਦੇ ਨੇ, ਪਰ ਨੀਵੇਂ ਪਾਸੇ ਲਹਿੰਦੇ ਵਾਲੇ ਪਾਸੇ ਕੇਵਲ ਗੁਰੂ ਨਾਨਕ ਦਾ ਘਰ ਹੀ ਹੈ। ਗਰੀਬਾਂ ਦੀ ਬਾਂਹ ਕੇਵਲ ਗੁਰੂ ਨਾਨਕ ਦਾ ਘਰ ਹੀ ਫੜਦਾ, ਦੂਜੇ ਨਹੀਂ। ਗੁਰੂ ਨਾਨਕ ਦੇ ਪਾਤਸ਼ਾਹ ਜੀ ਗਰੀਬਾਂ ਦੇ ਮਦਦਗਾਰ ਨੇ। ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਮਾਰੀ ਹੈ ਤੇ ਬਾਬਾ ਮੱਲ ਜੀ ਅੰਦਰੋਂ ਬਾਹਰ ਨਿਕਲੇ ਨੇ। ਜਦੋਂ ਵੇਖਿਆ ਕਿ ਦੀਨ ਦੁਨੀ ਦਾ ਪਾਤਸ਼ਾਹ ਚੌਫਾਲ ਚਰਨਾਂ ਤੇ ਡਿੱਗ ਪਏ। ਹੁਣ ਇਹ ਨਹੀਂ ਸਮਝ ਆਉਂਦੀ ਕਿ ਮੈਂ ਪਾਤਸ਼ਾਹ ਨੂੰ ਬਿਠਾਵਾਂ ਕਿੱਥੇ, ਬਰਾਤ ਨਾਲ ਹੈ ਤੇ ਸਤਿਗੁਰੂ ਜੀ ਦੇ ਚਰਨ ਘੁੱਟ ਕੇ ਫੜ ਲਏ ਬਾਬਾ ਮੱਲ ਨੇ, ਚਰਨ ਧੋ ਦਿੱਤੇ ਹੰਝੂਆਂ ਦੇ ਨਾਲ, ਹੱਥ ਜੋੜ ਕੇ ਕਿਹਾ ਪਾਤਸ਼ਾਹ ਮੇਰੇ ਗਰੀਬ ਦੇ ਘਰ ਤੁਸੀਂ ਚਰਨ ਪਾਏ ਨੇ, ਮੈਨੂੰ ਤੇ ਯਕੀਨ ਨਹੀਂ ਆ ਰਿਹਾ। ਤੇ ਛੇਤੀ ਨਾਲ ਬਾਬਾ ਮੱਲ ਜੀ ਨੇ ਨਾ ਯਾਦ ਆਇਆ ਕਿ ਮੈਂ ਤੇ ਜੋੜਾ ਬੜੀ ਭਾਵਨਾ ਨਾਲ ਬਣਾਇਆ। ਪਾਤਸ਼ਾਹ ਕਹਿਣ ਲੱਗੇ ਕਿ ਬਾਬਾ ਮੱਲ ਜਿਹੜਾ ਜੋੜਾ ਬਣਾਇਆ ਹੀ ਲਿਆ, ਅੱਜ ਪਹਿਨੀਏ। ਤੇ ਗੁਰੂ ਸਵਾਰਿਓ, ਬੜਾ ਪਿਆਰ ਨਾਲ ਜੋੜਾ ਤਿਆਰ ਕੀਤਾ ਸੀ, ਉਹ ਜੋੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਪਾਉਂਦਾ, ਆਪ ਪਾਉਣ ਲੱਗਾ ਚਰਨਾਂ ਵਿੱਚ। ਤੇ ਸਤਿਗੁਰੂ ਜੀ ਦੇ ਚਰਨਾਂ ਨੂੰ ਨਾ ਥੱਲਿਓਂ ਤਲੀਆਂ ਨੂੰ ਹੱਥ ਦੇ ਨਾਲ, ਪਹਿਲਾਂ ਤਲੀਆਂ ਆਪਣੀਆਂ, ਹੱਥ ਜਿਹੜੇ ਨੇ ਉਹ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਨੂੰ ਛੁਆ ਕੇ ਮੱਥੇ ਨਾਲ ਲਾਉਂਦਾ, ਤੇ ਉਸ ਤੋਂ ਬਾਅਦ ਫਿਰ ਜੋੜਾ ਪਹਿਨਾਉਂਦਾ। ਅੱਜ ਆਪਣੇ ਆਪ ਨੂੰ ਬੜਾ ਸੁਭਾਗਾ ਸਮਝਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਬਾਬਾ ਮੱਲ ਚੱਲ ਉੱਠ, ਅੱਜ ਬਰਾਤ ਨਾਲ ਜਾਣਾ। ਬੜਾ ਸੁੰਦਰ ਚੋਲਾ ਲੈ ਕੇ ਆਏ ਸਨ ਗੁਰੂ ਅਰਜਨ ਦੇਵ ਮਹਾਰਾਜ। ਕਹਿਣ ਲੱਗੇ ਪਾਤਸ਼ਾਹ ਮੈਂ ਬਰਾਤ ਨਾਲ, ਮੇਰਾ ਤੇ ਹਾਲ ਹੀ ਨਹੀਂ ਹੈ ਬਰਾਤ ਨਾਲ ਜਾਣ ਵਾਲਾ। ਪਾਤਸ਼ਾਹ ਮੇਰੇ ਸਰੀਰ ਵਿੱਚ ਦਰਦਾਂ ਬਹੁਤ ਨੇ, ਗਠੀਆ ਬਹੁਤ ਹੈ, ਮੇਰੇ ਕੋਲੋਂ ਤੇ ਤੁਰਿਆ ਵੀ ਨਹੀਂ ਜਾਂਦਾ, ਪਾਤਸ਼ਾਹ ਮੈਂ ਕਿਵੇਂ ਜਾ ਸਕਣਾ? ਤੇ ਸਤਿਗੁਰੂ ਜੀ ਨੇ ਨਾ ਦੋਵੇਂ ਬਾਹਾਂ ਤੋਂ ਫੜ ਕੇ ਬਾਬਾ ਮੱਲ ਨੂੰ ਉਠਾ ਕੇ ਤੇ ਕਹਿਣ ਲੱਗੇ ਉੱਠ, ਗੁਰੂ ਕਿਰਪਾ ਕਰੇਗਾ। ਜਦੋਂ ਬਾਬਾ ਮੱਲ ਨੂੰ ਬਾਹਾਂ ਤੋਂ ਫੜ ਕੇ ਉਠਾਇਆ, ਆਪਣਾ ਮੁਬਾਰਕ ਹੱਥ ਸਿਰ ਤੇ ਰੱਖਿਆ ਤੇ ਸਾਰੀਆਂ ਦਰਦਾਂ ਜਿਹੜੀਆਂ ਸਨ ਅੱਜ ਦੂਰ ਹੋ ਗਈ, ਸਾਰੇ ਦੁੱਖ ਦੂਰ ਹੋ ਗਏ ਬਾਬਾ ਮੱਲ ਦੇ। ਔਰ ਕਹਿੰਦੇ ਨੇ ਕਿ ਪਾਤਸ਼ਾਹ ਤੁਸੀਂ ਤੇ ਮੈਨੂੰ ਅਰੋਗ ਕਰ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਬਾਬਾ ਮੱਲ ਕੇਵਲ ਤੈਨੂੰ ਹੀ ਨਹੀਂ, ਇੱਕ ਗੱਲ ਯਾਦ ਰੱਖੀ, ਇਸ ਸਥਾਨ ਤੇ ਜਿੰਨਾ ਮਰਜ਼ੀ ਕੋਈ ਦੁਖੀ ਦਰਦਾਂ ਨਾਲ ਭਰਿਆ ਆਵੇਗਾ, ਇੱਥੇ ਇੰਨੀਆਂ ਰਹਿਮਤਾਂ ਹੋਣਗੀਆਂ, ਉਹਨਾਂ ਦੇ ਸਾਰੇ ਦੁੱਖ ਕੱਟੇ ਜਾਇਆ ਕਰਨ। ਅੱਜ ਅਸੀਂ ਵੇਖਦੇ ਹਾਂ ਕਿ ਜਿਨ੍ਹਾਂ ਨੂੰ ਕਈ ਡਾਕਟਰ ਵੀ ਜਵਾਬ ਦੇ ਦਿੰਦੇ ਨੇ, ਡਾਕਟਰਾਂ ਤੋਂ ਵੀ ਪਰੇਸ਼ਾਨ ਦੁਖੀ ਹੋ ਜਾਂਦੇ ਨੇ, ਉਹਨਾਂ ਨੂੰ ਵੀ ਫਿਰ ਕਹਿੰਦੇ ਨੇ ਕਿ ਉੱਥੇ ਮਾਲੜੀ ਸਾਹਿਬ ਲੈ ਜਾਓ, ਉੱਥੇ ਚਰਨ ਧੂੜੀ ਮੱਥੇ ਨਾਲ ਲਾਓ। ਗੁਰਦੁਆਰਾ ਸਾਹਿਬ ਬਣਿਆ ਬਹੁਤ ਸੁੰਦਰ, ਉਹਨਾਂ ਦੇ ਰੋਗ ਕੱਟੇ ਜਾਂਦੇ। ਤੇ ਪਾਤਸ਼ਾਹ ਜੀ ਨੇ ਨਾ ਉੱਥੇ ਫਿਰ ਮਹਾਨ ਕਿਰਪਾ ਕਰ ਦਿੱਤੀ, ਇੱਕ ਤੇ ਵਚਨ ਦੇ ਦਿੱਤਾ ਵੀ ਇੱਥੇ ਜਿਹੜਾ ਵੀ ਰੋਗੀ ਆਏਗਾ, ਦਰਦਾਂ ਵਾਲੇ ਗਠੀਏ ਵਾਲੇ, ਉਹਨਾਂ ਦੇ ਰੋਗ ਕੱਟੇ ਜਾਣਗੇ। ਔਰ ਨਾਲ ਫਿਰ ਕਿਹਾ, ਕਹਿਣ ਲੱਗੇ ਕਿ ਬਾਬਾ ਮੱਲ ਜੀ, ਜੇ ਤੁਸੀਂ ਸੁੰਦਰ ਜੋੜਾ ਮੇਰੇ ਲਈ ਤਿਆਰ ਕੀਤਾ ਨਾ, ਤੇ ਮੈਂ ਵੀ ਤੁਹਾਡੇ ਵਾਸਤੇ ਬੜੀ ਸੋਹਣੀ ਪੁਸ਼ਾਕ ਤਿਆਰ ਕਰਵਾ ਕੇ ਲਿਆ। ਇਹਨੂੰ ਕਹਿੰਦੇ ਨੇ ਪਿਆਰ, ਨਹੀਂ ਤੇ ਗਰੀਬ ਨੂੰ ਕੌਣ ਮਾਣ ਦਿੰਦਾ, ਇਹ ਗੁਰੂ ਨਾਨਕ ਦਾ ਘਰ ਹੀ ਹੈ। ਬੜੇ ਪਿਆਰ ਦੇ ਨਾਲ ਆਪ ਆਪਣੇ ਹੱਥੀਂ ਪੁਸ਼ਾਕ ਜਿਹੜੀ ਸੀ ਪਹਿਨਾਈ ਬਾਬਾ ਮੱਲ। ਇੱਕ ਤਾਂ ਉਹਨਾਂ ਦਾ ਸਰੀਰ ਰੋਗ ਹੋ ਗਿਆ, ਦੂਜਾ ਸੋਹਣੇ ਬਸਤਰ ਪਹਿਨਾਏ, ਔਰ ਆਪ ਬਰਾਤ ਦੇ ਨਾਲ ਲੈ ਕੇ ਗਏ ਮੇਰੇ ਪਾਤਸ਼ਾਹ। ਹੁਣ ਇਹ ਜਿਹੜੀ ਬਰਾਤ ਹੈ, ਇਹ ਜਦੋਂ ਪਹੁੰਚਦੀ ਏ ਮਾਉ ਨਗਰ, ਤੇ ਗੁਰੂ ਸਵਾਰਿਓ ਉਥੋਂ ਦੇ ਚੌਧਰੀ ਲੋਕ ਜਿਹੜੇ ਨੇ, ਉਹਨਾਂ ਨੇ ਆਪਣੀ ਬੜੀ ਹੇਠੀ ਸਮਝੀ ਕਿ ਅਸੀਂ ਤੇ ਕਿਹਾ ਸੀ ਕਿ ਬਰਾਤ ਜਿਹੜੀ ਉਹ ਕਹਿੰਦੇ ਕੁਹਾਂਦੇ ਸਰਦਾਰ ਹੋਣ, ਪਰ ਇਹਦੇ ਵਿੱਚ ਤੇ ਗਰੀਬ ਬੰਦੇ ਵੀ ਬੜੇ ਨੇ, ਇਹਦੇ ਚ ਕਿਸੇ ਨੂੰ ਤੁਰਿਆ ਨਹੀਂ ਜਾਂਦਾ, ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਕਿਹੋ ਜਿਹੀ ਬਰਾਤ ਲੈ ਕੇ ਆਏ। ਤੇ ਉਹਨਾਂ ਨੇ ਵਿਚਾਰ ਕੀਤੀ, ਕੋਈ ਜਲ ਪਾਣੀ ਵੀ ਨਾ ਚੰਗੀ ਤਰ੍ਹਾਂ ਪੁੱਛਿਆ ਬਰਾਤ ਨੂੰ ਪਹਿਲਾਂ। ਇਸ ਤੋਂ ਪਹਿਲਾਂ ਇੱਕ ਮੈਂ ਹੋਰ ਬੇਨਤੀ ਕਰਾਂ, ਇਹ ਬਰਾਤ ਬਿਲਗੇ ਨਗਰ ਵਿੱਚ ਠਹਿਰੀ, ਬਿਲਗਾ ਨਗਰ। ਅੱਜ ਦੁਆਬੇ ਦਾ ਇਹ ਸਭ ਤੋਂ ਵੱਡਾ ਨਗਰ ਹੈ ਜੀ, 7 ਦਰਵਾਜ਼ੇ ਨੇ ਇਸ ਦੇ, 7 ਮੇਨ ਰਸਤੇ ਪੈਂਦੇ ਨੇ। ਪਰ ਕਦੇ ਸਮਾਂ ਸੀ ਕਿ ਇੱਥੇ ਕੇਵਲ 7 ਕੁੱਲੀਆਂ ਸਨ, 7 ਕੁੱਲੀ। ਔਰ ਗੁਰੂ ਸਵਾਰਿਓ ਇਹ ਕੁੱਲੀਆਂ ਨੂੰ ਵੀ ਹਰ ਸਾਲ ਹੀ ਅੱਗ ਲੱਗ ਜਾਂਦੀ ਸੀ, ਔਰ ਇਹ ਕੁੱਲੀਆਂ ਸੜ ਜਾਂਦੀਆਂ ਸਨ। ਲੋਕ ਪਰੇਸ਼ਾਨ ਸਨ। ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਉੱਥੇ ਪਹੁੰਚੇ ਤੇ ਇਹ ਨਗਰ ਦੇ ਇਹ ਜਿਹੜੇ 7 ਕੁੱਲੀਆਂ ਵਾਲੇ ਲੋਕ ਸਨ ਨਾ ਜੀ, ਇਹਨਾਂ ਨੇ ਯਥਾ ਯੋਗ ਸੇਵਾ ਕੀਤੀ, ਆਪਣੇ ਵਿੱਤ ਅਨੁਸਾਰ ਇਹਨਾਂ ਨੇ ਸੇਵਾ ਕੀਤੀ ਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਤੇ ਪਾਤਸ਼ਾਹ ਜੀ ਪ੍ਰਸੰਨ ਹੋਏ, ਕਿਉਂਕਿ ਇੱਕ ਗੱਲ ਯਾਦ ਰੱਖਿਓ, ਗੁਰੂ ਇਹ ਨਹੀਂ ਕਿ ਬਹੁਤੀ ਮਾਇਆ ਤੇ ਗੁਰੂ ਪ੍ਰਸੰਨ ਹੁੰਦਾ, ਗੁਰੂ ਭਾਵਨਾ ਵੇਖਦਾ ਕਿ ਭਾਵਨਾ ਕੀ। ਇੱਥੋਂ ਤੱਕ ਕਿ ਜੇ ਕੋਈ ਬਹੁਤੀ ਮਾਇਆ ਰੱਖ ਕੇ ਗੁਰੂ ਅੱਗੇ ਮੱਥਾ ਟੇਕ ਦੇਵੇ ਤੇ ਗੁਰੂ ਦੀ ਪ੍ਰਸੰਨਤਾ ਨਹੀਂ ਲੈ ਸਕਦਾ। ਪ੍ਰਸੰਨਤਾ ਕਿਹਨੂੰ ਮਿਲਦੀ ਹੈ? ਜਿਹੜਾ ਭਾਵਨਾ ਲੈ ਕੇ ਆਉਂਦਾ। ਆਪਾਂ ਪੜ੍ਹਦੇ ਹਾਂ ਕਿ ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿੰਦੇ ਨੇ ਪਿਆਰਿਆ, ਇੱਥੇ ਤੇ ਤੂੰ ਭਾਵਨਾ ਦੇ ਨਾਲ ਇੱਕ ਕੌਡੀ ਰੱਖ ਕੇ ਵੀ ਮੱਥਾ ਟੇਕ ਦੇਵੇਂ ਨਾ, ਤੇ ਮੇਰਾ ਗੁਰੂ ਸਾਰੇ ਖਜ਼ਾਨਿਆਂ ਦੇ ਮੂੰਹ ਖੋਲ ਦੇਗਾ ਤੇਰੇ ਵਾਸਤੇ। ਪਰ ਆਵੀਂ ਭਾਵਨਾ ਦੇ ਨਾਲ, ਭਾਵਨਾ ਲੈ ਕੇ ਆਈ। ਗੁਰੂ ਸਾਡੀ ਨੀਅਤ ਵੇਖਦਾ, ਇਹਦੀ ਨੀਅਤ ਕੀ। ਹੁਣ ਕੋਈ ਬੰਦਾ 2 ਨੰਬਰ ਦਾ ਧੰਦਾ ਕਰਦਾ ਹੋਵੇ, ਕਿਸੇ ਦਾ ਜੀਵਨ ਬਰਬਾਦ ਕਰਦਾ ਹੋਵੇ, ਕੋਈ ਨਸ਼ੇ ਵੇਚਦਾ ਹੋਵੇ, ਤੇ ਉਹ ਆ ਕੇ ਤੇ ਜਿੰਨੇ ਮਰਜ਼ੀ ਮਾਇਆ ਜਿਹੜੀ ਗੁਰਦੁਆਰੇ ਚੜ੍ਹਾ ਦੇਵੇ, ਤੇ ਗੁਰੂ ਪ੍ਰਸੰਨ ਥੋੜੀ ਹੋਵੇਗਾ। ਗੁਰੂ ਨੂੰ ਇਹ ਵੀ ਦਿਸਦੇ ਨਾ ਵੀ ਕਿੰਨੇ ਪਰਿਵਾਰ ਉਜਾੜ ਕੇ ਆਇਆ, ਕਿੰਨਿਆਂ ਦਾ ਜੀਵਨ ਬਰਬਾਦ ਕਰਕੇ ਆਇਆ। ਨਾ ਸੂਰਤ ਬੁਰੀ ਹੈ ਨਾ ਸੀਰਤ ਬੁਰੀ ਹੈ, ਬੁਰਾ ਵੋ ਹੈ ਜਿਸ ਕੀ ਕਿ ਨੀਅਤ ਬੁਰੀ ਹੈ। ਗੁਰੂ ਘਰ ਦੇ ਵਿੱਚ ਨੀਅਤ ਵੇਖੀ ਜਾਂਦੀ ਹੈ ਵੀ ਇਹਦੀ ਭਾਵਨਾ ਕੀ ਹੈ, ਇਹਦੀ ਨੀਅਤ ਕੀ। ਚੰਗੀ ਭਾਵਨਾ ਦੇ ਨਾਲ ਆਪਾਂ ਗੁਰੂ ਦੀ ਸੇਵਾ ਕਰੀਏ ਤੇ ਗੁਰੂ ਦੀ ਪ੍ਰਸੰਨਤਾ ਲਈ ਮਿਲਦੀ। ਇਹਨਾਂ ਲੋਕਾਂ ਨੇ ਭਾਵੇਂ ਗਰੀਬ ਸਨ ਪਰ ਇਹਨਾਂ ਸੇਵਾ ਕੀਤੀ ਹੈ, ਸੇਵਾ ਰੱਜ ਕੇ ਕੀਤੀ। ਗੁਰੂ ਸਵਾਰਿਓ, ਗੁਰੂ ਅਰਜਨ ਦੇਵ ਮਹਾਰਾਜ ਪ੍ਰਸੰਨ ਹੋਏ ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਕੁਛ ਮੰਗ ਲਓ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਇੱਕ ਕਿਰਪਾ ਕਰੋ ਕਿ ਇਹ ਕੇਵਲ 7 ਕੁੱਲੀਆਂ ਨੇ, ਉਹ ਵੀ ਹਰ ਸਾਲ ਅੱਗ ਲੱਗ ਕੇ ਸੜ ਜਾਂਦੀਆਂ ਨੇ, ਪਰ ਮਹਾਰਾਜ ਜੀ ਕਿਰਪਾ ਕਰੋ ਕਿ ਇਹ ਕੁੱਲੀਆਂ ਜਿਹੜੀਆਂ ਨੇ ਇਹਨਾਂ ਨੂੰ ਅੱਗ ਨਾ ਲੱਗੇ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਕਿਸੇ ਰੱਬੀ ਰੂਹ ਦੇ ਬਚਨ ਹੋਏ ਨੇ, ਕੋਈ ਨਾਮ ਜਪਣ ਵਾਲੇ ਦੇ ਬਚਨ ਹੋਏ ਨੇ। ਅੱਗ ਤੇ ਜ਼ਰੂਰ ਲੱਗੇਗੀ ਪਰ ਨੁਕਸਾਨ ਨਹੀਂ ਕਿਸੇ ਦਾ ਕਰੇਗੀ ਤੇ ਸਮਾਂ ਪਾ ਕੇ ਹੌਲੀ ਹੌਲੀ ਇਹ ਵੀ ਠੀਕ ਹੋ ਜਾਏ। ਔਰ ਇਹ ਜਿਹੜਾ ਨਗਰ ਹੈ ਨਾ, ਇਹ ਕੇਵਲ 7 ਕੁੱਲੀਆਂ ਨਹੀਂ, ਕਹਿਣ ਲੱਗੇ ਏਡਾ ਵੱਡਾ ਵਿਸ਼ਾਲ ਨਗਰ ਹੋਵੇਗਾ ਕਿ ਇਹਨੂੰ ਆਉਣ ਵਾਸਤੇ ਵੀ 7 ਦਰਵਾਜ਼ੇ ਹੋਣਗੇ, 7 ਦਰਵਾਜ਼ਿਆਂ ਵਾਲਾ ਇਹ ਨਗਰ। ਔਰ ਅੱਜ 7 ਰਸਤੇ ਨੇ ਪ੍ਰਵੇਸ਼ ਕਰਨ ਵਾਸਤੇ ਉਸ ਬਿਲਗੇ ਪਿੰਡ ਵਿੱਚ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਰੁਕੇ ਸਨ, ਔਰ ਉਹਨਾਂ ਦੀ ਜ਼ਾਹਰਾ ਕਰਾਮਾਤ ਉੱਥੇ ਪ੍ਰਗਟ ਹੋ ਰਹੀ ਹੈ। ਤੋ ਮੇਰੇ ਕਹਿਣ ਤੋਂ ਭਾਵ ਕਿ ਗੁਰੂ ਦੀ ਜੋ ਵੀ ਸੇਵਾ ਭਾਵਨਾ ਦੇ ਨਾਲ ਕਰ, ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰਸਰਬ ਨਿਦਾਨ ਦਾਨ ਦੇਤਾ ਹੈ। ਗੁਰੂ ਸਵਾਰਿਓ, ਸਤਿਗੁਰੂ ਜੀ ਇਸ ਨਗਰ ਤੋਂ ਚੱਲ ਕੇ ਚੰਕਰ ਸ਼੍ਰੀ ਇਧਰੋਂ ਹੁੰਦੇ ਹੋਏ ਪੰਘਾਲਾ ਜਦੋਂ ਪਹੁੰਚਦੇ ਨੇ ਮੇਰੇ ਪਾਤਸ਼ਾਹ ਜੀ ਮਾਓ ਪਿੰਡ, ਤੇ ਨਗਰ ਵਾਲਿਆਂ ਨੇ ਬਹੁਤੀ ਖੁਸ਼ੀ ਨਹੀਂ ਜ਼ਾਹਰ ਕੀਤੀ। ਕਿਉਂ? ਕਿਉਂਕਿ ਕਹਿੰਦੇ ਨੇ ਕਿ ਸਾਡੇ ਮੁਤਾਬਕ ਬਰਾਤ ਨਹੀਂ ਆਈ, ਪਰ ਸਤਿਗੁਰੂ ਜੀ ਤੇ ਕਹਿੰਦੇ ਨੇ ਕਿ ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਤੇ ਪਤਵੰਤੇ। ਉਹ ਕਹਿੰਦੇ ਨੇ ਕਿ ਪਤ ਵਾਲੇ ਲੋਕ ਆਉਣ, ਧਨਵਾਨ ਲੋਕ ਆਉਣ, ਤੇ ਗੁਰੂ ਸਵਾਰੇ ਗੁਰੂ ਨਾਨਕ ਦੇ ਘਰ ਵਿੱਚ ਉਹ ਪਤ ਵਾਲੇ ਨੇ ਜਿਹੜੇ ਪਰਮਾਤਮਾ ਨੂੰ ਸਿਮਰਦੇ ਨੇ, ਉਹ ਪਤ ਵਾਲੇ ਨੇ ਜਿਹੜੇ ਉਹ ਧਨਵਾਨ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ। ਉਹਨਾਂ ਤੋਂ ਵੱਡਾ ਧਨਵਾਨ ਦੁਨੀਆਂ ਤੇ ਹੈ ਹੀ ਕੋਈ ਨਹੀਂ। ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਉਹਦੇ ਵਿੱਚ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਇੱਕ ਬੜਾ ਪਿਆਰਾ ਬਚਨ ਕਰਦੇ ਨੇ, ਧਿਆਨ ਨਾਲ ਸਰਵਣ ਕਰਿਓ। ਸਭ ਕਹਿੰਦੇ ਨੇ ਕਿ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧੰਨ। ਸੁਲਤਾਨ ਕਹਿੰਦੇ ਨੇ ਰਾਜੇ ਨੂੰ, ਤੇ ਰਾਜਾ ਏਡਾ ਵੱਡਾ ਹੋਵੇ, ਏਡਾ ਵੱਡਾ ਉਹਦਾ ਰਾਜ ਭਾਗ ਹੋਵੇ, ਏਡਾ ਜਿੱਡਾ ਵੱਡਾ ਸਮੁੰਦਰ ਹੈ, ਤਿੰਨ ਹਿੱਸੇ ਪਾਣੀ ਏ ਤੇ ਇੱਕ ਹਿੱਸਾ ਧਰਤੀ ਮੰਨਿਆ ਗਿਆ, ਤਿੰਨ ਹਿੱਸੇ ਪਾਣੀ। ਪਾਤਸ਼ਾਹ ਕਹਿੰਦੇ ਨੇ ਕਿ ਏਡਾ ਵੱਡਾ ਰਾਜ ਭਾਗ ਹੋਵੇ ਜਿੱਡਾ ਵੱਡਾ ਸਮੁੰਦਰ ਹੈ, ਸਮੁੰਦ ਸਾ ਸੁਲਤਾਨ, ਤੇ ਧਨ ਦੌਲਤ ਉਹਦੇ ਕੋਲ ਕਿੰਨਾ ਕੁ ਹੋਵੇ। ਗਿਰਹਾ ਸੇਤੀ ਮਾਲ ਧਨ, ਗਿਰਹਾ ਕਹਿੰਦੇ ਨੇ ਪਹਾੜਾਂ ਨੂੰ, ਜਿੱਡੇ ਧਰਤੀ ਦੇ ਉੱਤੇ ਪਹਾੜ ਨੇ ਏਡੇ ਅੰਬਾਰ ਲੱਗੇ ਹੋਣ ਉਹਦੇ ਧਨ ਦੌਲਤ ਦੇ। ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ, ਪਰ ਇੱਕ ਬਚਨ ਕਰਦੇ ਨੇ ਕਿ ਦੇਖੋ ਸਭ ਤੋਂ ਵੱਡੇ ਜੀਵ ਦੀ ਜੇ ਆਪਾਂ ਉਦਾਹਰਣ ਦੇਣੀ ਹੋਵੇ ਤੇ ਹਾਥੀ ਨੂੰ ਮੰਨ ਲਿਆ ਗਿਆ, ਉਂਝ ਤਾਂ ਭਾਵੇਂ ਛੋਟੇ ਬਹੁਤ ਨੇ, ਇੱਕ ਪ੍ਰਤੀਕ ਮੰਨ ਲਿਆ ਗਿਆ ਕੀੜੀ। ਕਹਿੰਦੇ ਨੇ ਕਿ ਏਡਾ ਵੱਡਾ ਰਾਜਾ ਹੋਵੇ, ਉਹਦੇ ਕੋਲ ਇੰਨਾ ਧਨ ਦੌਲਤ ਹੋਵੇ, ਪਰ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ। ਜਿਸ ਕੀੜੀ ਦੇ ਅੰਦਰ ਪਰਮਾਤਮਾ ਵਸ ਗਿਆ, ਕਹਿੰਦੇ ਨੇ ਉਸ ਕੀੜੀ ਦੇ ਬਰਾਬਰ ਨਹੀਂ ਜੇ ਹੋ ਸਕਦਾ ਏਡਾ ਵੱਡਾ ਰਾਜਾ ਵੀ, ਜਿਹਦੇ ਅੰਦਰ ਪਰਮਾਤਮਾ ਵਸ ਗਿਆ, ਜਿਹਦੇ ਅੰਦਰ ਨਾਮ ਵਸ ਗਿਆ। ਜਿਸ ਨਾਮ ਹਿਰਦੈ ਤੋਈ ਵੱਡ ਰਾਜਾ, ਉਹਦੇ ਜਿੱਡਾ ਵੱਡਾ ਰਾਜਾ ਕੋਈ ਨਹੀਂ, ਉਹਦੇ ਜਿੱਡਾ ਰੱਜਿਆ ਹੋਇਆ ਕੋਈ ਨਹੀਂ ਜੇ ਜਿਹਦੇ ਹਿਰਦੇ ਚ ਨਾਮ ਵਸ ਗਿਆ। ਤੋ ਗੁਰੂ ਸਵਾਰਿਓ, ਉਹ ਲੋਕ ਜਿਹੜੇ ਨਾਮ ਵਿੱਚ ਰੰਗੇ ਹੋਏ ਨੇ ਉਹ ਅੱਜ ਆਏ, ਪਰ ਨਗਰ ਦੇ ਲੋਕਾਂ ਨੇ ਨੱਕ ਮੂੰਹ ਵੱਟਿਆ। ਔਰ ਕਈਆਂ ਨੇ ਪਿਤਾ ਸ੍ਰੀ ਕ੍ਰਿਸ਼ਨ ਚੰਦ ਜੀ ਨੂੰ ਇਹ ਕਹਿ ਦਿੱਤਾ, ਕਹਿਣ ਲੱਗੇ ਕਿ ਇਹਨਾਂ ਲੋਕਾਂ ਦੇ ਨਾਲ ਕੁੜੀ ਨੂੰ ਤੋਰਨਾ, ਇਹਨਾਂ ਲੋਕਾਂ ਦੇ ਨਾਲ ਤੁਸੀਂ ਤੋਰੋਗੇ, ਇਹਨਾਂ ਵਿੱਚ ਸਾਨੂੰ ਤੇ ਕੋਈ ਚੰਗਾ ਕੋਈ ਅਮੀਰ ਬੰਦਾ ਨਜ਼ਰ ਹੀ ਨਹੀਂ ਆਇਆ। ਇਹ ਗੁਰੂ ਸਵਾਰਿਓ ਉਹ ਨਗਰ ਦੇ ਲੋਕਾਂ ਨੇ ਨਾ ਕਹਿੰਦੇ ਨੇ ਕਿ ਇੱਕ ਸ਼ਰਤ ਰੱਖ ਦਿੱਤੀ, ਕਹਿਣ ਲੱਗੇ ਆ ਕੇ ਗੁਰੂ ਅਰਜਨ ਦੇ ਮਹਾਰਾਜ ਨੂੰ ਕਿ ਮਹਾਰਾਜ ਸਾਡੇ ਨਗਰ ਦਾ ਇੱਕ ਰਿਵਾਜ ਹੈ। ਮਾਓ ਪਿੰਡ ਦੇ ਲੋਕ ਕਹਿੰਦੇ ਨੇ ਸਾਡੇ ਨਗਰ ਦਾ ਰਿਵਾਜ ਹੈ ਕਿ ਜਿਹੜਾ ਵਿਆਹਧੜ ਜਿਹੜਾ ਵਿਆਹਣ ਵਾਸਤੇ ਆਉਂਦਾ ਨਾ ਉਹ ਪਹਿਲਾਂ ਕਿੱਲਾ ਪੁੱਟਦਾ, ਘੋੜੇ ਤੇ ਚੜ ਕੇ ਨੇਜੇ ਦੇ ਨਾਲ ਉਹ ਕਿੱਲਾ ਪੁੱਟੇਗਾ, ਤੇ ਜਿਹੜਾ ਉਹਦੇ ਵਿੱਚ ਸਫਲ ਹੋ ਜਾਂਦਾ ਉਹਦੇ ਨਾਲ ਅਸੀਂ ਬੱਚੀ ਨੂੰ ਤੋਰਨੇ ਆ, ਜਿਹੜਾ ਸਫਲ ਨਾ ਹੋਵੇ ਬਰਾਤ ਵਾਪਸ ਚਲੀ ਜਾਂਦੀ। ਪਾਤਸ਼ਾਹ ਕਹਿਣ ਲੱਗੇ ਕਿ ਇਹ ਕੰਡੀਸ਼ਨ ਜਿਹੜੀ ਹੈ ਇਹ ਤੁਹਾਨੂੰ ਪਹਿਲਾਂ ਸਾਹਿਬ ਚਿੱਠੀ ਵਿੱਚ ਲਿਖਣੀ ਚਾਹੀਦੀ ਸੀ, ਤੁਸੀਂ ਉਦੋਂ ਕਿਉਂ ਨਹੀਂ ਜ਼ਿਕਰ ਕੀਤਾ? ਕਹਿਣ ਲੱਗੇ ਨਹੀਂ ਮਹਾਰਾਜ, ਅਸੀਂ ਭੁੱਲ ਗਏ, ਪਰ ਇਹ ਜਿਹੜੀ ਇਹ ਕੰਡੀਸ਼ਨ ਇਹ ਲਾਜ਼ਮੀ ਹੈ। ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ ਕਿ ਕਿੱਲੇ ਪੁੱਟ ਕਰਾਣੀ ਜਿਹੜੀ ਇਹ ਠੀਕ ਨਹੀਂ ਹੁੰਦੀ। ਉਹਨਾਂ ਕਿਹਾ ਨਹੀਂ ਮਹਾਰਾਜ, ਸਾਡੇ ਨਗਰ ਦਾ ਰਿਵਾਜ ਹੈ, ਕੀ ਕਰੀਏ, ਇਹ ਕਰਨਾ ਪੈਂਦਾ। ਮਨ ਵਿੱਚ ਸੀ ਕਿ ਇਸ ਤਰ੍ਹਾਂ ਕਰੋ ਕਿ ਇੱਕ ਜੰਡ ਹੈ, ਜੰਡ ਦਾ ਰੁੱਖ ਇਹਦੀਆਂ ਜੜ੍ਹਾਂ ਵੀ ਡੂੰਘੀਆਂ ਹੁੰਦੀਆਂ। ਕਹਿਣ ਲੱਗੇ ਕਿ ਇਹਨੂੰ ਕੱਟ ਕੇ ਨਾ ਇਹਨੂੰ ਘੜ ਕੇ ਤੇ ਇਹਦਾ ਕਿੱਲਾ ਬਣਾ ਦਿਓ। ਗੁਰੂ ਅਰਜਨ ਦੇ ਮਹਾਰਾਜ ਨੂੰ ਕਹਾਂਗੇ ਕਿ ਆਹ ਕਿੱਲਾ ਹੈ ਤੇ ਇਹਨੂੰ ਤੁਸੀਂ ਪੁੱਟਣਾ, ਤੇ ਉਹਨਾਂ ਕੋਲੋਂ ਪੁੱਟਿਆ ਨਹੀਂ ਜਾਣਾ, ਤੇ ਆਪਾਂ ਕਹਾਂਗੇ ਕਿ ਸਾਡੀ ਮਜਬੂਰੀ ਹੈ ਜੀ, ਤੁਸੀਂ ਹੁਣ ਬਰਾਤ ਵਾਪਸ ਲੈ ਜਾਓ। ਇਸ ਤਰ੍ਹਾਂ ਨਹੀਂ ਹੋ ਸਕਦਾ। ਗੁਰੂ ਅਰਜਨ ਦੇ ਮਹਾਰਾਜ ਪ੍ਰਤੱਖ ਹਰ ਜਿਹੜੇ ਆਪ ਰੱਬ ਨੇ, ਰੱਬ ਦੇ ਨਾਲ ਕੌਣ ਮੱਥਾ ਲਾ ਸਕਦਾ ਭਾਈ, ਪਰ ਅਣਜਾਣ ਲੋਕ ਸਮਝ ਕੋਈ ਨਹੀਂ। ਇਹਨਾਂ ਨੇ ਕੰਡੀਸ਼ਨ ਰੱਖ ਦਿੱਤੀ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ, ਕਹਿਣ ਲੱਗੇ ਚਲੋ ਜੇ ਤੁਹਾਡੀ ਇਹ ਸ਼ਰਤ ਹੈ ਤੇ ਇਹ ਮਨਜ਼ੂਰ ਹੈ, ਸ਼ਰਤ ਅਸੀਂ ਪੂਰੀ ਕਰ ਦਿਆਂਗੇ, ਪਰ ਇੱਕ ਗੱਲ ਯਾਦ ਰੱਖਿਓ, ਅਸੀਂ ਬੱਚੀ ਵਿਆਹ ਕੇ ਨਹੀਂ ਲੈ ਕੇ ਜਾਣੀ, ਅਸੀਂ ਵਿਆਹ ਕੇ ਨਹੀਂ ਲੈ ਕੇ ਜਾਣੀ। ਗੁਰੂ ਅਰਜਨ ਦੇ ਮਹਾਰਾਜ ਸ਼ਸਤਰ ਵਿਦਿਆ ਘੋੜ ਸਵਾਰੀ ਵਿੱਚ ਵੀ ਨਿਪੁੰਨ ਨੇ, ਤੇ ਮੇਰੇ ਪਾਤਸ਼ਾਹ ਜੀ ਨੇ ਨਾ ਪਤਾ ਸਤਿਗੁਰੂ ਜੀ ਨੂੰ ਹੈ, ਪਰ ਜੋ ਇਹ ਕਰ ਰਹੇ ਨੇ, ਕਿਉਂਕਿ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਤੇ ਸਤਿਗੁਰੂ ਜੀ ਨੇ ਘੋੜੇ ਤੇ ਸਵਾਰ ਹੋਏ, ਜਦੋਂ ਘੋੜੇ ਤੇ ਸਵਾਰ ਹੋ ਕੇ ਤੇ ਮੇਰੇ ਪਾਤਸ਼ਾਹ ਜੀ ਨੇ ਪੂਰੇ ਜ਼ੋਰ ਨਾਲ ਘੋੜਾ ਭਜਾ ਕੇ ਲਿਆਂਦਾ, ਔਰ ਲਿਆ ਕੇ ਕਹਿੰਦੇ ਨੇ ਜਦੋਂ ਕਿੱਲੇ ਦੇ ਵਿੱਚ ਮਾਰਿਆ ਤੇ ਜੜ੍ਹਾਂ ਤੋਂ ਹੀ ਜਿਹੜਾ ਜੰਡ ਸੀ ਨਾ ਜੀ ਉਹ ਸਾਰਾ ਪੁੱਟ ਕੇ ਸੁੱਟ ਦਿੱਤਾ। ਸਾਰੇ ਨਗਰ ਦੇ ਲੋਕ ਜਿਹੜੇ ਨੇ ਹੈਰਾਨ ਹੋ ਗਏ, ਮੂੰਹ ਚੁੰਗਲਾਂ ਪਾ ਗਏ ਕਿ ਇਹ ਕੀ ਹੋਇਆ, ਕਿਉਂਕਿ ਉਹਨਾਂ ਦੀ ਜਿਹੜੀ ਬੇਈਮਾਨੀ ਸੀ ਅੰਦਰ ਦੀ ਉਹ ਪ੍ਰਗਟ ਹੋ ਗਈ, ਸਾਹਮਣੇ ਆ ਗਈ। ਸਤਿਗੁਰੂ ਜੀ ਨੇ ਉਹ ਜਿਹੜਾ ਸੀ ਸਣੇ ਜੜ੍ਹਾਂ ਹੀ ਜੰਡ ਦਾ ਰੁੱਖ ਜਿਹੜਾ ਉਹਨੂੰ ਪੁੱਟ ਦਿੱਤਾ, ਪਰ ਨਾਲ ਹੀ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਅਸੀਂ ਹੁਣ ਵਿਆਹ ਨਹੀਂ ਇੱਥੇ ਕਰਨਾ, ਕਿਉਂਕਿ ਜਿਹੜੇ ਗੁਰੂ ਦਾ ਵੀ ਪਰਤਾਵਾ ਲੈਣ ਲੱਗ ਪੈਣ, ਗੁਰੂ ਤੇ ਪਾਸ ਹੋ ਜਾਏਗਾ ਤੇ ਜੇ ਗੁਰੂ ਨੇ ਪਰਚਾ ਪਾ ਦਿੱਤਾ ਫੇਰ ਕਿਹੜਾ ਨਿਕਲੇਗਾ। ਇਸ ਕਰਕੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਨਹੀਂ, ਹੁਣ ਅਸੀਂ ਬਰਾਤ ਉਦਾਂ ਹੀ ਲੈ ਕੇ ਜਾਣੀ। ਗੁਰੂ ਸਵਾਰਿਓ ਪਤਾ ਲੱਗ ਗਿਆ ਮਾਤਾ ਗੰਗਾ ਜੀ ਨੂੰ, ਪਤਾ ਲੱਗ ਗਿਆ ਉਹਨਾਂ ਦੀ ਭੈਣ ਹਰਹਾਂ ਨੂੰ, ਉਹਨਾਂ ਨੇ ਆ ਕੇ ਤੇ ਚਰਨ ਫੜ ਲਏ। ਮਾਤਾ ਜੀ ਨੇ ਚਰਨ ਫੜ ਲਏ, ਕਹਿਣ ਲੱਗੇ ਪਾਤਸ਼ਾਹ ਸਾਡੇ ਨਾਲ ਇਹ ਨਾ ਕਰੋ, ਇਹ ਨਗਰ ਦੇ ਲੋਕਾਂ ਨੇ ਤੁਹਾਡੇ ਨਾਲ ਜੋ ਕੀਤਾ ਅਸੀਂ ਮਾਫੀ ਮੰਗਦੇ ਹਾਂ, ਪਰ ਇਹਦੇ ਵਿੱਚ ਸਾਡਾ ਕੀ ਦੋਸ਼ ਹੈ, ਮਹਾਰਾਜ ਕਿਰਪਾ ਕਰੋ। ਪਾਤਸ਼ਾਹ ਜੀ ਨੇ ਮਨਾ ਕਰ ਦਿੱਤਾ। ਫੇਰ ਬਾਬਾ ਬੁੱਢਾ ਜੀ ਵਰਗੀਆਂ ਮਹਾਨ ਆਤਮਾਵਾਂ ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਨੇ ਫੇਰ ਕਿਹਾ, ਸਤਿਗੁਰੂ ਜੀ ਆਪਣੀ ਭੁੱਲ ਮੰਨ ਰਹੇ ਨੇ, ਕਿਰਪਾ ਕਰ ਦਿਓ, ਗੁਰੂ ਨਾਨਕ ਦਾ ਘਰ ਬਖਸ਼ਿੰਦ ਹੈ, ਇਹਦੇ ਵਿੱਚ ਉਸ ਬੀਬੀ ਦਾ ਕੀ ਦੋਸ਼ ਹੈ, ਮਾਤਾ ਗੰਗਾ ਜੀ ਦਾ। तो गुरु सवारियो, फिर गुरु अर्जुन देव महाराज उन्हां दा ए आनंद कारज जिहड़ा ब्राह्मण लोग ये कहिंदे सन कि वेदी दे फेरे होणगे, पर उस तो पहला गुरु अर्जुन देव महाराज ने सूई राग विच लावां जिहड़ियां ने उचारण कीतियां। इस करके गुरु अर्जुन देव पातशाह जी कहन लगे, कहिंदे ने नहीं गुरु ग्रंथ साहिब लावां दा पाठ जिहड़ा ओ होएगा। इस तरह जिहड़ा लावां उचारण कीतियां सन पातशाह जी ने उन्हां दा पाठ कीता गया और गुरु अर्जुन देव महाराज जी का आनंद कारज होया मऊ नगर। इस तरह 1599 ईस्वी नूं गुरु अर्जुन देव महाराज जी का आनंद कारज होया, जिहड़ा अज दिन बड़ी ही श्रद्धा ते भावना दे नाल मनाया जा रहा। और माता गंगा जी भी इन्ने कु भरोसे वाले ने, इन्ने यकीन वाले ने कि जिंदगी दे विच उतरा चढ़ा भी बहुत आए ने, पर माता गंगा जी नूं अपने पति सतगुरु जी ते पूर्ण तौर ते भरोसा ते यकीन है, उन्हां दा यकीन नहीं डोलिया। जे किते ऐसा भी समा आ गया कि बाबा पृथ्वी चंद ने जो गुरु हरिमंदर साहब कार भेटा लैके आउंदे सन वो सारी बंद करवा दी, ते कहन लगे कि ये जिहड़ी कार भेटा है ये मेरे कोल जमा कराओ, ते संगत नूं श्री अमृतसर साहब भेजी जाना, पैसे आप रख लैण। ऐसा भी समा आ गया कि लंगर मस्ताने हो गए, अपने गहने भी वेच दिते माता गंगा जी ने, पर जरा जिन्ना भी किते चिकवा नहीं उस अकाल पुरख वाहिगुरु ते और अपने पति सतगुरु जी ते पूर्ण भरोसा ते यकीन है। तो गुरु सवारियो, दूसरी बेनती करा कि गुरु नानक दे घर विच जो मेरे पातशाह जी ने अज तुसी वेखदे हो फूड बैंक, ये महान किरपा गुरु नानक दे पातशाह जी ने कीती है। सतगुरु जी ने जेड़ा 20 रुपया दा लंगर चला दिता है ना जी, ये रहिंदी दुनिया तक कायम रहना, जिन्ना चिर दुनिया रहेगी ये लंगर भी चलता रहेगा। भावें सतगुरु जी ने अपने मुख ते चपेड़ भी खा ली पिता जी का, जिहड़ा गुस्सा सी उहनूं भी सहन किया, पर जिन्ना ने दूजियां दा रस्ता सुखैण करना हुंदा ना, एक गल याद रखियो, उहनां नूं आप पहला कंडियां दे विचों लंघना पैंदा, उहनां नूं मुश्किलां विचों लंघना पैंदा, तां दूजियां दा रस्ता जिहड़ा दूजियां दा मार्ग ये साफ हुंदा है। इसे तरह ही गुरु नानक देव पातशाह जी ने भावें आप पिता का क्रोध झल्लिया, पर वह जिहड़ा 20 रुपया का लंगर चलाया ये जुगो जुग अटल रहना। असी वेखते हैं कि जदों किते कोई ऐसा समा बन जाता है, आ पिछे जे जिवें करोना आया, होर कुदरती आफतां कई बार आउंदियां ने, और उन्हां दे विच वेखण विच आउंदा है कि दुनिया के चुल्हे जिहड़े ने ना वह बंद हो जाते हैं। पर एक गल याद रखियो, जदों सारी दुनिया के चुल्हे बंद हो जाते हैं उदों भी मेरे गुरु नानक का चुल्हा बलदा जे। और वेख्या कि लखां ही लोग भोग ते मोख का प्रशादा छक के जाते हैं, ये महान कृपा है। मैनू एक गल याद है, एक बारी विदेश विच यूरोप की गल है, गुरुद्वारे कुछ नौजवान उन्होंने ना जी रोज ही आना, आके ते सीधे उन्हें लंगर च जाना, लंगर च जाके लंगर छकना, बाकी टिफन दे विच पैक करके उन्होंने लैके तुर पैना। 5-6 दिन मैं वेखदा रहा, मैं एक दिन उन्होंने बुला के पूछ लिया, मैं आवाज मारी, मैं क्या गल सुन, कहिंदे जी दसो, मैं क्या मैं तुहानू कई दिनों तो वेख रहा कि तुसी सीधे आउंदे हो, आ के लंगर च जांदे हो, लंगर छकदे हो, टिफन च पैक करदे हो, ते चले जांदे हो आपो अपने काम ते, पर मैं कदे तुहानू अंदर दरबार विच मत्था टेकदिया नहीं वेख्या, तुसी अंदर जाके मत्था क्यों नहीं टेकते। ਤੇ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ, ਕਹਿੰਦਾ ਸਰਦਾਰ ਜੀ ਅਸੀਂ ਪਾਕਿਸਤਾਨੀ ਹਾਂ, ਅਸੀਂ ਮੁਸਲਮਾਨ। ਕਹਿੰਦਾ ਠੀਕ ਹੈ, ਸਾਨੂੰ ਆਪਣੇ ਧਰਮ ਤੇ ਬੜਾ ਮਾਣ ਹੈ, ਬੋਧੀਆਂ ਨੂੰ ਆਪਣੇ ਧਰਮ ਤੇ ਬੜਾ ਮਾਣ ਹੋਵੇਗਾ, ਈਸਾਈਆਂ ਨੂੰ ਆਪਣੇ ਧਰਮ ਤੇ ਬੜਾ ਮਾਣ ਹੋਵੇਗਾ, ਹਿੰਦੂਆਂ ਨੂੰ ਆਪਣੇ ਧਰਮ ਤੇ ਬੜਾ ਮਾਣ ਹੋਵੇਗਾ, ਪਰ ਇੱਕ ਗੱਲ ਅਸੀਂ ਬੁਲੰਦ ਆਵਾਜ਼ ਵਿੱਚ ਕਹਿੰਦੇ ਹਾਂ ਕਿ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਰੋਟੀ ਕਿਤੇ ਵੀ ਨਹੀਂ ਜੇ ਮਿਲਦੀ। ਕਹਿੰਦੇ ਨੇ ਗੁਰੂ ਨਾਨਕ ਦਾ ਘਰ ਹੈ ਜਿੱਥੇ ਛਕਣ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਛਕਾਉਣ ਵਾਲਾ ਕੌਣ ਹੈ, ਤੇ ਛਕਾਉਣ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਛਕਣ ਵਾਲੇ ਕਿਹੜੇ ਬੈਠੇ। ਬਿਨਾਂ ਕਿਸੇ ਭੇਦ ਭਾਵ ਵਿਤਕਰੇ ਤੋਂ ਇਹ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਦੀ ਮਹਾਨਤਾ ਹੈ। ਜਿੱਥੇ ਗੁਰੂ ਸਵਾਰਿਓ ਇਹ ਲੰਗਰ ਜਿਹੜਾ ਚਲਾਇਆ ਇਹ ਜੁਗੋ ਜੁਗ ਅਟਲ ਰਹਿਣਾ। ਪਿਤਾ ਕਲਿਆਣ ਦਾਸ ਨੇ ਨਾ ਗੁੱਸੇ ਵਿੱਚ ਆ ਕੇ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਝਿੜਕਿਆ ਸੀ ਤੇ ਰਾਏ ਬੁਲਾਰ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਅੱਲਾ ਦਾ ਰੂਪ ਕਰਕੇ ਜਾਣਿਆ, ਅੱਲਾ ਦਾ ਰੂਪ, ਰਾਏ ਬੁਲਾਰ ਨੇ ਉਸ ਵੇਲੇ ਕਿਹਾ ਸੀ, ਕਹਿਣ ਲੱਗੇ ਮਹਿਤਾ ਅੱਜ ਮੇਰੇ ਗੁਰੂ ਨਾਨਕ ਤੇ ਹੱਥ ਚੁੱਕਿਆ ਹੀ, ਅੱਜ ਤੋਂ ਬਾਅਦ ਨਾ ਚੁੱਕ। ਪੁੱਛਿਆ ਕਿਉਂ? ਕਹਿਣ ਲੱਗੇ ਤੇਰਾ ਜਿੰਨਾ ਵੀ ਨੁਕਸਾਨ ਹੋਵੇ ਨਾ ਉਹ ਮੈਂ ਪੂਰਾ ਕਰਾਂਗਾ, ਮੇਰੇ ਕੋਲ ਦੋ ਗੁਣਾ ਵੱਧ ਲਈ ਪਰ ਮੇਰੇ ਗੁਰੂ ਨਾਨਕ ਤੇ ਹੱਥ ਨਾ ਚੁੱਕੀ। ਰਾਏ ਜੀ ਇਹ ਕਿਉਂ ਕਹਿ ਰਹੇ ਹੋ? ਕਹਿਣ ਲੱਗੇ ਸ਼ਾਇਦ ਤੈਨੂੰ ਪਤਾ ਨਹੀਂ ਮਹਿਤਾ, ਮੇਰੀ ਤਲਵੰਡੀ ਵੱਸਦੀ ਇਹਦੇ ਚਰਨਾਂ ਦਾ ਸਦਕਾ ਹੈ, ਇਹਦੇ ਚਰਨਾਂ ਦਾ ਸਦਕਾ ਪਿਆ ਵੱਸਦਾ। ਕਹਿਣ ਲੱਗੇ ਤੇਰਾ ਜੋ ਵੀ ਨੁਕਸਾਨ ਹੋਵੇ ਉਹ ਮੈਂ ਪੂਰਾ ਕਰਾਂਗਾ। ਤੇ ਪਿਤਾ ਕਲਿਆਣ ਦਾਸ ਨੇ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੇ ਕਿ ਪਰਮਾਤਮਾ ਨੇ ਪੁੱਤਰ ਤੇ ਦਿੱਤਾ ਪਰ ਮੈਨੂੰ ਇੰਜ ਲੱਗਦਾ ਭਈ ਇਹਦਾ ਕਦੇ ਘਰ ਨਹੀਂ ਬਣਨਾ, ਖਿਆਲ ਕਰਿਓ। ਕਹਿਣ ਲੱਗੇ ਪੁੱਤਰ ਤੇ ਦਿੱਤਾ ਰੱਬ ਨੇ ਪਰ ਜਿਹੜੇ ਇਹਦੇ ਕੰਮ ਨੇ ਨਾ ਮੈਨੂੰ ਇੰਜ ਲੱਗਦਾ ਭਈ ਇਹਦਾ ਕਦੇ ਘਰ ਨਹੀਂ ਬਣਨਾ। ਤੇ ਰਾਏ ਬੁਲਾਰ ਨੇ ਮੂੰਹ ਅੱਗੇ ਹੱਥ ਰੱਖ ਦਿੱਤਾ, ਕਹਿਣ ਲੱਗੇ ਮਹਿਤਾ ਆ ਸ਼ਬਦ ਅੱਜ ਕਹੇ ਨੀ ਦੁਬਾਰਾ ਕਦੇ ਨਾ ਕਹੀ। ਪੁੱਛਿਆ ਕਿਉਂ? ਕਹਿਣ ਲੱਗੇ ਮੇਰੀ ਇੱਕ ਗੱਲ ਯਾਦ ਰੱਖੀ, ਇਸ ਰੂਹੇ ਜ਼ਮੀਨ ਤੇ ਜਿੰਨੇ ਘਰ ਮੇਰੇ ਗੁਰੂ ਨਾਨਕ ਦੇ ਹੋਣੇ ਨੇ ਨਾ ਅੱਜ ਤੱਕ ਕਦੇ ਕਿਸੇ ਦੇ ਹੋਏ ਨੇ ਤੇ ਨਾ ਅੱਗੋਂ ਹੀ ਕਦੀ ਹੋਣਗੇ। ਔਰ ਅੱਜ ਮੈਂ ਵੇਖਦਾ ਜੀ ਕਿ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਬੈਠੇ ਆਪਣਾ ਘਰ ਭਾਵੇਂ ਉਹਦਾ ਕੱਚਾ ਹੋਵੇ ਪਰ ਅੰਦਰ ਭਾਵਨਾ ਹੁੰਦੀ ਹੈ ਮੇਰੇ ਗੁਰੂ ਨਾਨਕ ਦੇ ਘਰ ਦਾ ਕਲਸ਼ ਸੋਨੇ ਦਾ ਜ਼ਰੂਰ ਹੋਣਾ ਚਾਹੀਦਾ, ਮੇਰੇ ਗੁਰੂ ਨਾਨਕ ਦਾ ਘਰ ਜਿਹੜਾ ਇਹ ਵਧੀਆ ਹੋਣਾ ਚਾਹੀਦਾ। ਔਰ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਬੈਠੇ ਹੋਣਗੇ ਨਾ ਉੱਥੇ ਭੋਗ ਤੇ ਮੋਖ ਦਾ ਪ੍ਰਸ਼ਾਦ ਜ਼ਰੂਰ ਮਿਲੇਗਾ। ਗੁਰੂ ਨਾਨਕ ਦੇ ਘਰ ਵਿੱਚੋਂ ਕਦੇ ਕੋਈ ਭੁੱਖਾ ਨਹੀਂ ਜੇ ਜਾ ਸਕਦਾ। ਇੱਥੇ ਜਿਹੜਾ ਵੀ ਆਸ ਲਾ ਕੇ ਆਉਂਦਾ ਨਾ ਉਹ ਝੋਲੀਆਂ ਭਰ ਕੇ ਹੀ ਜਾਂਦਾ, ਗੁਰੂ ਨਾਨਕ ਦਾ ਐਸਾ ਘਰ ਹੈ। ਤੋ ਗੁਰੂ ਸਵਾਰਿਓ ਲੋੜ ਹੈ ਅੱਜ ਇਸ ਗੱਲ ਨੂੰ ਸਮਝਣ ਦੀ ਵੀ ਸਾਨੂੰ ਮਾਣ ਹੈ ਵੀ ਅਸੀਂ ਉਸ ਗੁਰੂ ਨਾਨਕ ਦੇ ਸਿੱਖ ਹਾਂ। ਇੱਕ ਮੁਸਲਮਾਨ ਰਾਏ ਬੁਲਾਰ ਜਿਸ ਨੇ ਉਸ ਵੇਲੇ 36,000 ਏਕੜ ਜ਼ਮੀਨ ਦਾ ਮਾਲਕ ਸੀ ਰਾਏ ਬੁਲਾਰ, ਏਡਾ ਵੱਡਾ ਅਮੀਰ ਬੰਦਾ 36,000 ਏਕੜ, ਔਰ ਉਹਦੇ ਵਿੱਚੋਂ 18,000 ਏਕੜ ਜ਼ਮੀਨ ਉਸਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਮ ਕਰਵਾ ਦਿੱਤੀ ਸੀ, ਗੁਰੂ ਨਾਨਕ ਦੇ ਨਾਮ ਕਰਵਾਈ। ਪਰ ਗੁਰੂ ਨਾਨਕ ਦੇ ਪਾਤਸ਼ਾਹ ਉਹ ਤੇ ਪੂਰੀ ਕਾਇਨਾਤ ਦੇ ਹੀ ਮਾਲਕ ਨੇ, ਉਹ ਕੇਵਲ ਕਿਸੇ ਜਾਗੀਰ ਦੇ ਮੁਹਤਾਜ ਨਹੀਂ, ਗੁਰੂ ਨਾਨਕ ਦੇ ਪਾਤਸ਼ਾਹ ਉਹ ਸਾਰੀ ਕਾਇਨਾਤ ਦੇ ਹੀ ਮਾਲਕ ਨੇ। ਇਸ ਕਰਕੇ ਜੋ ਗੁਰੂ ਨਾਨਕ ਦਾ ਘਰ ਹੈ ਇੱਥੇ ਕੋਈ ਗਰੀਬ ਕੋਈ ਅਮੀਰ ਦਾ ਵਿਤਕਰਾ ਨਹੀਂ, ਇੱਥੇ ਕੋਈ ਊਚ ਨੀਚ ਜਾਤ ਪਾਤ ਦਾ ਵਿਤਕਰਾ ਵੀ ਨਹੀਂ ਜੇ, ਇੱਥੇ ਜੋ ਵੀ ਆਉਂਦਾ ਸਾਰਿਆਂ ਨੂੰ ਬਰਾਬਰਤਾ ਮਿਲਦੀ ਔਰ ਸਾਰੇ ਹੀ ਝੋਲੀਆਂ ਭਰ ਕੇ ਲੈ ਕੇ ਜਾਂਦੇ। ਕੋਈ ਅਮੀਰ ਹੈ ਕੋਈ ਗਰੀਬ ਹੈ, ਕੋਈ ਨੀਵੀਂ ਜਾਤ ਦਾ ਕੋਈ ਉੱਚੀ ਜਾਤ ਦਾ ਨਹੀਂ, ਇਸ ਘਰ ਵਿੱਚ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਾਂਦੀ ਹੈ, ਸਾਰਿਆਂ ਨੂੰ ਬਰਾਬਰ ਪਿਆਰ ਦਿੱਤਾ ਜਾਂਦਾ ਹੈ। ਔਰ ਜੋ ਗੁਰਬਾਣੀ ਹੈ ਗੁਰਬਾਣੀ ਵੀ ਸਾਰਿਆਂ ਲਈ ਉਪਦੇਸ਼ ਸਾਂਝਾ ਹੈ, ਕਿਸੇ ਇੱਕ ਵਿਸ਼ੇਸ਼ ਵਿਅਕਤੀ ਲਈ ਨਹੀਂ, ਉਪਦੇਸ਼ ਕਿਉਂ ਵਰਨਾ ਲਈ ਸਾਂਝਾ। ਇੱਥੇ ਸਾਰਿਆਂ ਨੂੰ ਥਾਂ ਦਿੱਤੀ ਜਾਂਦੀ ਹੈ। ਅਸੀਂ ਇਹ ਪੜ੍ਹਦੇ ਹਾਂ ਕਿ ਵੇਖੋ ਜਿਨ੍ਹਾਂ ਲੋਕਾਂ ਨੂੰ ਚੂਦਰ ਕਿਹਾ ਜਾਂਦਾ ਸੀ, ਚੂਦਰ ਕਹਿ ਕੇ ਉਹਨਾਂ ਨੂੰ ਮੰਦਰਾਂ ਵਿੱਚ ਨਹੀਂ ਸੀ ਵੜਨ ਦਿੱਤਾ ਜਾਂਦਾ, ਚੂਦਰ ਕਹਿ ਕੇ ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਕਿ ਇਹਨਾਂ ਨੂੰ ਅਧਿਕਾਰ ਹੀ ਨਹੀਂ ਕਿ ਇਹ ਰੱਬ ਦਾ ਨਾਂ ਕੰਨਾਂ ਨਾਲ ਸੁਣ ਵੀ ਸਕਣ, ਇਹਨਾਂ ਨੂੰ ਨਹੀਂ ਸੁਣ ਦੇਣਾ, ਅਧਿਕਾਰ ਨਹੀਂ ਇਹਨਾਂ ਨੂੰ। ਔਰ ਗੁਰੂ ਸਵਾਰਿਓ ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਇੱਥੋਂ ਤੱਕ ਕਿ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਭਗਤ ਨਾਮਦੇਵ ਜੀ ਜਿਸ ਦਿਨ ਮੰਦਰ ਵਿੱਚ ਆਏ, ਅੱਜ ਵੀ ਤੁਸੀਂ ਉਹ ਵੇਖਦੇ ਹੋ ਮੰਦਰ, ਜਦੋਂ ਹਜ਼ੂਰ ਸਾਹਿਬ ਜਾਂਦੇ ਹਾਂ ਥੋੜ੍ਹਾ ਜਿਹਾ ਅੱਗੇ ਜਾ ਕੇ, ਭਗਤ ਨਾਮਦੇਵ ਜੀ ਮੰਦਰ ਵਿੱਚ ਆਏ ਤੇ ਉਹਨਾਂ ਨੇ ਆ ਕੇ ਪਰਮਾਤਮਾ ਦੇ ਗੀਤ ਗਾਣੇ ਸ਼ੁਰੂ ਕੀਤੇ ਤੇ ਜਿਹੜੇ ਪੁਜਾਰੀ ਸਨ ਨਾ ਜੀ, ਪੁਜਾਰੀਆਂ ਨੇ ਗੁੱਸੇ ਵਿੱਚ ਆ ਕੇ ਤੇ ਬਾਹੋਂ ਫੜ ਕੇ ਉਠਾ ਦਿੱਤਾ। ਕਹਿਣ ਲੱਗੇ ਹੱਦ ਹੋ ਗਈ, ਤੂੰ ਇੱਕ ਸ਼ੂਦਰ ਤੇ ਤੇਰੀ ਹਿੰਮਤ ਕਿਵੇਂ ਪੈ ਗਈ ਮੰਦਰ ਵਿੱਚ ਆ ਕੇ, ਤੇ ਤੂੰ ਇੱਥੇ ਗੀਤ ਗਾ ਰਿਹਾ ਭਗਵਾਨ ਦੇ, ਤੇਰੀ ਕਿਵੇਂ ਹਿੰਮਤ ਪੈ ਗਈ? ਬਾਹੋਂ ਫੜ ਕੇ ਧੂ ਕੇ ਬਾਹਰ ਕੱਢ ਦਿੱਤਾ ਕਿ ਤੂੰ ਨਹੀਂ ਇੱਥੇ ਬਹਿ ਸਕਦਾ ਮੰਦਰ ਵਿੱਚ, ਤੂੰ ਮੰਦਰ ਭ੍ਰਿਸ਼ਟ ਕਰ ਦਿੱਤਾ। ਭਗਤ ਨਾਮਦੇਵ ਜੀ ਉਹਦਾ ਜ਼ਿਕਰ ਵੀ ਕਰਦੇ ਨੇ, ਕਿਉਂਕਿ ਕਈ ਵਾਰੀ ਇਹ ਵੇਖਣ ਵਿੱਚ ਆਉਂਦਾ ਕਿ ਜਦੋਂ ਪੁਜਾਰੀ ਹੰਕਾਰੀ ਹੋ ਜਾਂਦਾ ਜੀ, ਉਹ ਫਿਰ ਆਗਿਆਕਾਰੀ ਨਹੀਂ ਰਹਿੰਦੇ। ਜਿੱਥੇ ਹੰਕਾਰ ਆ ਜਾਏ ਉੱਥੇ ਨਿਰੰਕਾਰ ਵੀ ਨਹੀਂ ਜੇ ਰਹਿੰਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਕੋਈ ਚੂਦਰ ਮੰਦਰ ਵਿੱਚ ਚਲਾ ਗਿਆ, ਪੁਜਾਰੀਆਂ ਨੇ ਫੜ ਕੇ ਉਹਨੂੰ ਕੁੱਟਿਆ, ਉਹਦੀ ਮਾਰ ਕਟਾਈ ਕੀਤੀ। ਉਹ ਵਿਚਾਰਾ ਮਾਰ ਖਾ ਕੇ ਘਰ ਆਇਆ, ਘਰ ਆ ਕੇ ਨਾ ਉਹ ਲੰਮਾ ਪੈ ਗਿਆ ਤੇ ਨੀਂਦ ਆ ਗਈ, ਸੁਪਨਾ ਆਇਆ, ਸੁਪਨੇ ਵਿੱਚ ਭਗਵਾਨ ਮਿਲ ਪਿਆ ਤੇ ਭਗਵਾਨ ਨੇ ਪੁੱਛ ਲਿਆ, ਕਹਿਣ ਲੱਗਾ ਕਿ ਪਿਆਰਾ ਤੈਨੂੰ ਕੀ ਹੋਇਆ? ਉਹ ਕਹਿੰਦਾ ਭਗਵਾਨ ਤੈਨੂੰ ਕਿਹੜਾ ਪਤਾ ਨਹੀਂ, ਤੇਰੇ ਪੁਜਾਰੀਆਂ ਨੇ ਮਾਰਿਆ ਮੈਨੂੰ। ਉਹ ਕਹਿੰਦੇ ਤੂੰ ਕਿੱਥੇ ਗਿਆ ਸੀ? ਕਹਿਣ ਲੱਗਾ ਤੇਰੇ ਮੰਦਰ ਗਿਆ ਸਾਂ, ਉੱਥੇ ਪੁਜਾਰੀਆਂ ਨੇ ਮਾਰਿਆ। ਤੇ ਭਗਵਾਨ ਕਹਿੰਦਾ ਕਮਲਿਆ ਤੂੰ ਉੱਥੇ ਕੀ ਲੈਣ ਤੁਰ ਗਿਆ ਸਾਂ? ਉਹਨਾਂ ਤੇ ਕਦੇ ਮੈਨੂੰ ਨਹੀਂ ਉੱਥੇ ਵੜਨ ਦਿੱਤਾ, ਤੂੰ ਕੀ ਲੈਣ ਚਲਾ ਗਿਆ? ਕਿਉਂਕਿ ਜਿੱਥੇ ਹੰਕਾਰ ਆ ਜਾਏ ਨਾ ਉੱਥੇ ਨਿਰੰਕਾਰ ਨਹੀਂ ਹੁੰਦਾ, ਤੇ ਜਿੱਥੇ ਨਿਰੰਕਾਰ ਦਾ ਵਾਸਾ ਹੋ ਜਾਏ ਉੱਥੇ ਹੰਕਾਰ ਨਹੀਂ ਹੁੰਦਾ। ਭਗਤ ਨਾਮਦੇਵ ਜੀ ਆਪਣੀ ਪਾਵਨ ਬਾਣੀ ਵਿੱਚ ਲਿਖਦੇ ਨੇ, ਹਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜੇ ਉਠਾਇਆ। ਕਹਿੰਦੇ ਨੇ ਭਗਤੀ ਕਰਦੇ ਨੂੰ ਨਾਮਦੇਵ ਨੂੰ ਬਾਹੋਂ ਫੜ ਕੇ ਉਠਾ ਦਿੱਤਾ, ਕਹਿਣ ਲੱਗੇ ਤੂੰ ਸ਼ੂਦਰ ਹੈ, ਤੈਨੂੰ ਕੋਈ ਅਧਿਕਾਰ ਨਹੀਂ ਕਿ ਤੂੰ ਇੱਥੇ ਬਹਿ ਕੇ ਰੱਬ ਦਾ ਨਾਂ ਲਵੇ। ਭਗਤ ਕਰਤ ਨਾਮਾ ਪਕੜੇ ਉਠਾਇਆ, ਹੀਨੜੀ ਜਾਤ ਮੇਰੀ ਜਾਦ ਮਰਾਇਆ, ਚੀਪੇ ਕੇ ਜਨਮ ਕਾਏ ਕੋ ਆਇਆ, ਲੈ ਕਮਲੀ ਚੱਲਿਆ ਪਲਟਾਏ, ਦਿਓਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਓਰਾ ਫਿਰੈ। ਭਗਤ ਨਾਮਦੇਵ ਉਹ ਮੰਦਰ ਦੇ ਪਿਛਲੇ ਪਾਸੇ ਆ ਕੇ ਬਹਿ ਗਏ ਤੇ ਪਿਛਲੇ ਪਾਸੇ ਆ ਕੇ ਨਾ ਉਹਨਾਂ ਨੇ ਜਿਹੜੀਆਂ ਖੜਾਵਾਂ ਪਾਈਆਂ ਸਨ ਉਹਨਾਂ ਨੂੰ ਦੋਹਾਂ ਹੱਥਾਂ ਵਿੱਚ ਫੜ ਕੇ ਤੇ ਖੜਕਾਉਣ ਲੱਗ ਪਏ ਤੇ ਨਾਲ ਭਗਵਾਨ ਦੇ ਗੀਤ ਗਾਉਣ ਲੱਗ ਪਏ ਮੰਦਰ ਦੇ ਪਿੱਛੇ ਬਹਿ ਕੇ। ਤੇ ਆਪਾਂ ਵੇਖਦੇ ਹਾਂ ਨਾ ਕਈ ਵਾਰੀ ਛੋਟਾ ਜਿਹਾ ਬੱਚਾ ਕਿਤੇ ਬਾਪੂ ਵਿਹੜੇ ਵਿੱਚ ਬੈਠਾ ਹੋਵੇ ਤੇ ਛੋਟਾ ਜਿਹਾ ਬੱਚਾ ਪਿੱਛੋਂ ਆ ਕੇ ਬਾਪੂ ਨੂੰ ਪਾ ਲਵੇ ਗਲਵਕੜੀ ਤੇ ਬਾਪੂ ਇੰਨਾ ਪਿਆਰ ਵਿੱਚ ਭਿੱਜ ਜਾਂਦਾ ਕਿ ਉਸੇ ਵੇਲੇ ਘੁੰਮ ਕੇ ਆਪਣਾ ਮੂੰਹ ਉਧਰ ਕਰ ਲੈਂਦਾ ਜਿੱਦੋਂ ਬੱਚੇ ਨੇ ਗਲਵਕੜੀ ਪਾਈ। ਇਸੇ ਤਰ੍ਹਾਂ ਹੀ ਪਰਮਾਤਮਾ ਨੇ ਆਪਣਾ ਮੂੰਹ ਉਧਰ ਕਰ ਲਿਆ ਜਿੱਧਰ ਰੱਬ ਦਾ ਪਿਆਰਾ ਬਹਿ ਕੇ ਗੀਤ ਪਿਆ ਗਾਉਂਦਾ ਸੀ। ਭਗਤ ਨਾਮਦੇਵ ਅੱਜ ਤੁਸੀਂ ਵੇਖਦੇ ਹੋ ਸਾਰੇ ਮੰਦਰ ਜਿਹੜੇ ਨੇ ਨਾ, ਜਿੰਨੇ ਵੀ ਤੁਹਾਨੂੰ ਮੰਦਰ ਮਿਲਣਗੇ ਇਹਨਾਂ ਦਾ ਮੂੰਹ ਚੜ੍ਹਦੇ ਪਾਸੇ ਨੂੰ ਹੁੰਦਾ, ਪੂਰਬ ਵਾਲੇ ਪਾਸੇ। ਪਰ ਇੱਕ ਉਹ ਮੰਦਰ ਹੈ ਜਿਹਦਾ ਮੂੰਹ ਅੱਜ ਵੀ ਲੈਂਦੇ ਪਾਸੇ, ਕਿਉਂ ਜਿੱਧਰ ਰੱਬ ਦਾ ਪਿਆਰਾ ਬਹਿ ਕੇ ਯਾਦ ਕਰਦਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦਿਓਰਾ ਫਿਰੇ। ਉਹਨਾਂ ਨੂੰ ਮੰਦਰਾਂ ਵਿੱਚ ਨਹੀਂ ਸੀ ਬਹਿਣ ਦਿੱਤਾ ਜਾਂਦਾ, ਪਰ ਗੁਰੂ ਅਰਜੁਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਉਹਨਾਂ ਨੇ ਏਡੀ ਮਹਾਨ ਕਿਰਪਾ ਕਰ ਦਿੱਤੀ ਕਿ ਸਤਿਗੁਰੂ ਜੀ ਨੇ ਨਾ ਕਿਹਾ, ਕਹਿਣ ਲੱਗੇ ਆਓ ਜੇ ਤੁਹਾਨੂੰ ਮੰਦਰਾਂ ਵਿੱਚ ਨਹੀਂ ਨਾ ਬਹਿਣ ਦਿੰਦੇ, ਮੈਂ ਤੁਹਾਨੂੰ ਸਦਾ ਵਾਸਤੇ ਹਰਿਮੰਦਰ ਵਿੱਚ ਥਾਂ ਦੇ ਦਿੰਦਾ, ਤੁਹਾਨੂੰ ਹਮੇਸ਼ਾ ਵਾਸਤੇ ਹਰਿਮੰਦਰ ਵਿੱਚ ਥਾਂ ਦੇ ਦਿੰਦਾ। ਔਰ ਸਤਿਗੁਰੂ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ, ਉਹਦੇ ਵਿੱਚ ਭਗਤਾਂ ਦੀ ਬਾਣੀ ਵੀ ਦਰਜ ਕੀਤੀ, ਉਹਦੇ ਵਿੱਚ ਸਿੱਖਾਂ ਦੀ ਬਾਣੀ ਵੀ ਦਰਜ ਕੀਤੀ, ਉਹਦੇ ਵਿੱਚ ਭੱਟਾਂ ਦੀ ਬਾਣੀ ਵੀ ਦਰਜ ਕੀਤੀ। ਔਰ ਜਿਨ੍ਹਾਂ ਨੂੰ ਨੀਵੇਂ ਆਖਿਆ ਜਾਂਦਾ ਸੀ ਉਹਨਾਂ ਨੂੰ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦੇ ਦਿੱਤੀ। ਅੱਜ ਜਦੋਂ ਸਿੱਖ ਗੁਰੂ ਸਾਹਿਬਾਨ ਨੂੰ ਮੱਥਾ ਟੇਕਦਾ, ਉਸ ਵੇਲੇ ਉਹਨਾਂ ਭਗਤਾਂ ਨੂੰ ਵੀ ਅਸੀਂ ਮੱਥਾ ਟੇਕਦੇ, ਉਹਨਾਂ ਗੁਰਸਿੱਖਾਂ ਨੂੰ ਵੀ ਮੱਥਾ ਟੇਕਿਆ ਜਾਂਦਾ, ਔਰ ਉਨਾ ਹੀ ਸਤਿਕਾਰ ਉਹਨਾਂ ਦਾ ਹੈ ਜਿੰਨਾ ਗੁਰੂ ਸਾਹਿਬਾਨ ਦਾ। ਜੇ ਉਹ ਨਾਮ ਵੱਲੋਂ ਭਗਤ ਨੇ ਤੇ ਉਹ ਬਾਣੀ ਵੱਲੋਂ ਉਹ ਸਾਡੇ ਗੁਰੂ ਨੇ, ਕਿਉਂਕਿ ਉਹਨਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ। ਇਸ ਕਰਕੇ ਇਹ ਗੁਰੂ ਨਾਨਕ ਦੇ ਘਰ ਦੀ ਇੱਕ ਵਡਿਆਈ ਹੈ। ਇੱਕ ਗੱਲ ਯਾਦ ਰੱਖਿਓ, ਵੇਖੋ ਇੱਥੋਂ ਤੱਕ ਕਿ ਜੇ ਭਗਤ ਕਬੀਰ ਜੀ ਦੀ ਬਾਣੀ ਹੈ ਨਾ, ਤੇ ਉਹਦੇ ਵਿੱਚ ਵੀ ਕਿਸੇ ਹੋਰ ਦੀ ਬਾਣੀ ਦਰਜ ਨਹੀਂ। ਜੇ ਭਗਤ ਰਵਿਦਾਸ ਜੀ ਦੀ ਬਾਣੀ ਹੈ ਉਹਦੇ ਵਿੱਚ ਵੀ ਕਿਸੇ ਹੋਰ ਦੀ ਬਾਣੀ ਦਰਜ ਨਹੀਂ। ਇਹ ਗੁਰੂ ਨਾਨਕ ਦੇ ਘਰ ਹੈ ਜਿੱਥੇ ਸਾਰਿਆਂ ਨੂੰ ਥਾਂ ਦਿੱਤੀ ਜਾਂਦੀ ਹੈ। ਔਰ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ, ਸਾਰੇ ਵਰਨਾ ਵਾਸਤੇ, ਉਪਦੇਸ਼ ਕਿਉਂ ਵਰਨਾ ਕੋ ਸਾਂਝਾ। ਤੋ ਗੁਰੂ ਸਵਾਰਿਓ, ਇਸ ਤਰ੍ਹਾਂ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਵੀ ਆਉਂਦਾ ਉਹਨੂੰ ਮਾਣ ਸਨਮਾਨ ਮਿਲਦਾ, ਇੱਥੇ ਭੁੱਖਿਆਂ ਨੂੰ ਭੋਜਨ ਮਿਲਦਾ, ਇੱਥੇ ਜੇ ਕੋਈ ਰਹਿਣ ਵਾਸਤੇ ਕਵੇ ਉਹਨਾਂ ਨੂੰ ਸਿਰ ਢੱਕਣ ਲਈ ਛੱਤ ਵੀ ਮਿਲਦੀ। ਇਹ ਗੁਰੂ ਨਾਨਕ ਦਾ ਘਰ ਐਸਾ ਹੈ। ਤੋ ਗੁਰੂ ਸਵਾਰਿਓ, ਅੱਜ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਬੈਠੇ ਨੇ, ਮੈਂ ਤੇ ਵੇਖਿਆ ਬਹੁਤ ਸਾਰੇ ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਦਾ, ਸਾਰੇ ਥਾਵਾਂ ਤੇ ਸਿੱਖ ਜਿਹੜੇ ਨੇ ਉਹ ਚੜ੍ਹਦੀ ਕਲਾ ਵਿੱਚ। ਔਰ ਇਸੇ ਤਰ੍ਹਾਂ ਹੀ ਜਿੱਥੇ ਸ਼ਬਦ ਦਾ ਲੰਗਰ ਚੱਲਦਾ ਉੱਥੇ ਨਾਲ ਭੋਜਨ ਦਾ ਲੰਗਰ ਵੀ ਚੱਲਦਾ, ਜਿੱਥੇ ਤਨ ਦੀ ਖੁਰਾਕ ਮਿਲਦੀ ਏ ਉੱਥੇ ਮਨ ਦੀ ਖੁਰਾਕ ਵੀ ਮਿਲਦੀ। ਸਿੱਖ ਨੂੰ ਦੋ ਤਰ੍ਹਾਂ ਦੀ ਖੁਰਾਕ, ਤਨ ਦੀ ਖੁਰਾਕ ਔਰ ਮਨ ਦੀ ਖੁਰਾਕ। ਜੇ ਕਿਸੇ ਨੂੰ ਤਨ ਦੀ ਭੁੱਖ ਨਾ ਲੱਗੇ ਭੋਜਨ ਦੀ ਤੇ ਕਹਿ ਦਿੱਤਾ ਜਾਂਦਾ ਕਿ ਇਹ ਤਨ ਕਰਕੇ ਬਿਮਾਰ ਹੈ, ਇਹਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਤੇ ਜੇ ਕਿਸੇ ਨੂੰ ਭਜਨ ਦੀ ਭੁੱਖ ਨਹੀਂ ਨਾ ਲੱਗਦੀ ਤੇ ਸਮਝ ਲੈਣਾ ਇਹ ਮਨ ਕਰਕੇ ਬਿਮਾਰ ਹੈ, ਇਹਨੂੰ ਭਜਨ ਦੀ ਭੁੱਖ ਨਹੀਂ ਲੱਗ ਰਹੀ। ਗੁਰੂ ਸਵਾਰਿਓ, ਗੁਰੂ ਨਾਨਕ ਦੇ ਘਰ ਵਿੱਚ ਇੱਥੇ ਹਰ ਤਰ੍ਹਾਂ ਦੀ ਭੁੱਖ ਜਿਹੜੀ ਏ ਉਹ ਮਿਟਾਈ ਜਾਂਦੀ ਏ। ਤਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ। ਹਰ ਤਰ੍ਹਾਂ ਦੀ ਭੁੱਖ ਜਿਹੜੀ ਇੱਥੇ ਮਿਟਦੀ ਹੈ, ਇੱਥੇ ਜਿਹੜਾ ਵੀ ਆਉਂਦਾ ਝੋਲੀਆਂ ਭਰ ਕੇ ਜਾਂਦਾ, ਕਿਤੜੇ ਫਲ ਮਨ ਬਾਂਛੀਏ ਕਿਤੜੇ ਸਤਿਗੁਰ ਪਾਸ। ਇੱਥੇ ਜੋ ਵੀ ਮੰਗੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇਸ ਕਰਕੇ ਗੁਰੂ ਸਵਾਰਿਓ, ਲੋੜ ਹੈ ਸਾਨੂੰ ਇਹ ਜਿਹੜੇ ਕਾਰਜ ਨੇ ਨਾ ਜੀ ਫੂਡ ਬੈਂਕ ਵਾਲੇ, ਇਹਨਾਂ ਵਿੱਚ ਵੀ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ, ਤਾਂ ਕਿ ਗੁਰੂ ਨਾਨਕ ਦੇ ਘਰ ਦੀ ਜਿਹੜੀ ਮਰਿਆਦਾ ਹੈ ਇਹ ਜੁਗੋ ਜੁਗ ਅਟਲ ਰਹੇ। ਔਰ ਇਸੇ ਤਰ੍ਹਾਂ ਹੀ ਜਿਹੜਾ ਵੀ ਗੁਰੂ ਨਾਨਕ ਦੇ ਘਰ ਵਿੱਚ ਆਵੇ ਝੋਲੀਆਂ ਭਰ ਕੇ ਜਾਵੇ। ਐਸੀ ਗੁਰੂ ਸਵਾਰਿਓ ਬਖਸ਼ਿਸ਼ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕੀਤੀ ਏ, ਧੰਨ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਦਾ ਵਿਆਹ ਪੁਰਬ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਅੱਜ ਮਨਾਇਆ ਜਾ ਰਿਹਾ ਹੈ। ਅਰਦਾਸ ਬੇਨਤੀ ਹੈ ਜਿਨ੍ਹਾਂ ਪਰਿਵਾਰਾਂ ਨੇ ਇਹ ਮਹਾਨ ਉੱਦਮ ਉਪਰਾਲਾ ਕੀਤਾ ਹੈ, ਸਤਿਗੁਰੂ ਜੀ ਉਹਨਾਂ ਦੀਆਂ ਝੋਲੀਆਂ ਭਰਨ, ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਸਿੱਖੀ ਦੀ ਦਾਤ, ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ। ਔਰ ਗੁਰੂ ਸਵਾਰਿਓ, ਇਸੇ ਤਰ੍ਹਾਂ ਹੀ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਬੈਠੇ ਨੇ, ਚੜ੍ਹਦੀਆਂ ਕਲਾ ਵਿੱਚ ਰਹਿਣ, ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ, ਸਾਡੇ ਅੰਦਰ ਬਾਣੀ ਹੋਵੇ, ਸਾਡੇ ਕੋਲ ਬਾਹਰ ਬਾਣਾ ਹੋਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਗੁਰੂ ਸਵਾਰੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਪਾਤਸ਼ਾਹ ਜੀ ਦੇ ਪਾਵਨ ਵਿਆਹ ਪੁਰਬ ਦੀਆਂ ਫੇਰ ਤੋਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ।